ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਗੋਦ ਦੇ ਅੰਦਰ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ ਸਤਿਗੁਰਾਂ ਨੇ ਤਰੁੱਠ ਕੇ ਸਾਡੇ ਸਾਰਿਆਂ ਤੇ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬੜੇ ਪਿਆਰ ਦੇ ਨਾਲ ਕੀਤੇ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਦੀ ਦਾਤ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜਿਸ ਦਰ ਬਾਰੇ ਜਿਸ ਘਰ ਬਾਰੇ ਬਾਣੀ ਵਿੱਚ ਪੜ੍ਹਦੇ ਹਾਂ ਡਿੱਠੇ ਸਭੇ ਥਾਂ ਨਹੀਂ ਤੁੱਧ ਜਿਹੇ ਆ ਇੱਕ ਵਿਦਵਾਨ ਨੇ ਜ਼ਿਕਰ ਕੀਤਾ ਕਿ ਗੁਰੂ ਕੇ ਪਿਆਰ ਦੇ ਵਿੱਚ ਭਿੱਜੇ ਗੁਰੂ ਕੇ ਸਿੱਖਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿਣਾ ਹੈ ਤੇਰੇ ਮਨ ਦੇ ਵਿੱਚੋਂ ਨਿੱਤ ਇਹ ਹੂਕ ਨਿਕਲਦੀ ਹੈ ਅਰਦਾਸ ਨਿਕਲਦੀ ਹੈ ਕਿ ਮੈਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋ ਜਾਣ ਕਹਿੰਦੇ ਜਿੱਥੇ ਅਰਦਾਸ ਕਰਦਾ ਹੈ ਮਨ ਵਿੱਚ ਫੁਰਨਾ ਆਵੇ ਗੁਰੂ ਕੇ ਦਰ ਵਿੱਚ ਜਾਣ ਵਾਸਤੇ ਅਤੇ ਸਿੱਖਾ ਕਦੀ ਗੁਰੂ ਕੇ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲੱਗਿਆਂ ਕਦੀ ਦੇਰੀ ਨਾ ਕਰੀ ਅਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਪਰਿਕਰਮਾ ਦੇ ਵਿੱਚ ਪਹੁੰਚ ਜਾਵੇਂ ਅਤੇ ਕਦੀ ਫਿਰ ਉਸ ਅਸਥਾਨ ਦੇ ਉੱਪਰ ਕਦੀ ਕਾਹਲੀ ਨਾ ਕਰੀ ਸਵਾਲ ਕਰਨ ਵਾਲੇ ਨੇ ਅੱਗੋਂ ਫਿਰ ਸਵਾਲ ਕਰ ਦਿੱਤਾ ਕਿ ਭਾਈ ਇੱਕ ਪਾਸੇ ਕਹਿੰਦੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲੱਗਿਆਂ ਦੇਰੀ ਨਾ ਕਰ ਅਤੇ ਦੂਸਰੇ ਪਾਸੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਅਤੇ ਫਿਰ ਕਾਹਲੀ ਨਾ ਕਰ ਕਿਉਂ ਕਹਿੰਦੇ ਜਦੋਂ ਤੇਰੇ ਮਨ ਵਿੱਚ ਫੁਰਨਾ ਆਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਦਾ ਅਤੇ ਉੱਥੇ ਦੇਰੀ ਨਾ ਕਰੀ ਕਿਤੇ ਐਸਾ ਨਾ ਹੋਵੇ ਕਿ ਇਹ ਸੰਸਾਰ ਦੇ ਜੀਵਨ ਦਾ ਕੋਈ ਭਰੋਸਾ ਨਹੀਂ ਇੱਕ ਖਿੰਨ ਦਾ ਅਤੇ ਇੱਕ ਘੜੀ ਦਾ ਭਰੋਸਾ ਨਹੀਂ ਕਿ ਜਿਹੜਾ ਸਵਾਸ ਅੰਦਰ ਗਿਆ ਏ ਇਹ ਬਾਹਰ ਵੀ ਆਉਣਾ ਹੈ ਕਿ ਨਹੀਂ ਆਉਣਾ। ਇਸ ਕਰਕੇ ਉਸ ਦਰ 'ਤੇ ਜਾਣ ਲੱਗਿਆਂ ਦੇਰੀ ਨਾ ਕਰੀ, ਜਿੰਨੀ ਜਲਦੀ ਹੋ ਸਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚਣ ਦਾ ਯਤਨ ਕਰ। ਪਰ ਜਦੋਂ ਗੁਰੂ ਕੀ ਰਹਿਮਤ ਸਦਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉਸ ਮੁਕੱਦਸ ਅਸਥਾਨ 'ਤੇ ਪਹੁੰਚ ਜਾਵੇਂ ਅਤੇ ਪਰਕਰਮਾਂ ਦੇ ਵਿੱਚ ਕਦੀ ਕਾਹਲੀ ਦੇ ਨਾਲ ਨਾ ਤੁਰੀ, ਛੇਤੀ ਨਾ ਕਰੀ, ਉੱਥੇ ਸਹਿਜੇ ਸਹਿਜੇ ਕਦਮ ਰੱਖਦਿਆਂ ਰੱਖਦਿਆਂ ਗੁਰੂ ਗੁਰੂ ਜਪਦਿਆਂ ਨਾਮ ਜਪਦਿਆਂ ਜਪਦਿਆਂ ਉਸ ਅਸਥਾਨ ਦੀ ਪਰਕਰਮਾ ਕਰੀ। ਮਤਾ ਸੋਚੀ ਤੂੰ ਪੱਥਰ ਦੀ ਸਿੱਲ ਦੇ ਉੱਪਰ ਤੁਰ ਰਿਹਾ ਹੈ। ਪਤਾ ਨਹੀਂ ਕਿੰਨੇ ਕੁ ਗੁਰਮੁਖ ਪਿਆਰੇ ਜਿਨ੍ਹਾਂ ਨੇ ਇਸ ਦਰ ਘਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਸਾਨੂੰ ਲੈ ਕੇ ਦੇਣ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ, ਆਪਣਾ ਖੂਨ ਡੋਲ ਕਰਕੇ ਅੱਜ ਉਸ ਮੁਕੱਦਸ ਧਰਤੀ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦਾ ਸੁਭਾਗ ਸਾਨੂੰ ਬਖਸ਼ਿਆ ਹੈ। ਇੱਕ ਇੱਕ ਪੱਥਰ ਦੀ ਸਿੱਲ, ਕੇਵਲ ਪੱਥਰ ਦੀ ਸਿੱਲ ਨਹੀਂ, ਪਤਾ ਨਹੀਂ ਕਿੰਨੇ ਕੁ ਗੁਰੂ ਕੇ ਪਿਆਰ ਵਾਲਿਆਂ ਦੇ ਸੀਸ ਉਸ ਥਾਂ 'ਤੇ ਕੁਰਬਾਨ ਹੋਏ ਨੇ। ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦਾ ਚੱਲੀ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਅਤੇ ਦੀਦਾਰ ਤੈਨੂੰ ਲੈ ਕਰਕੇ ਦਿੱਤੇ। ਸ਼ੁਕਰ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ, ਕੁਰਬਾਨ ਜਾਈਏ ਉਹਨਾਂ ਸਾਰੇ ਹੀ ਗੁਰਸਿੱਖਾਂ ਤੋਂ, ਉਹਨਾਂ ਸ਼ਹੀਦਾਂ ਤੋਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕਰਕੇ ਸਾਨੂੰ ਇਸ ਦਰ ਘਰ ਦੇ ਦਰਸ਼ਨਾਂ ਦੀ ਦਾਤ ਬਖਸ਼ੀ। ਅੰਮ੍ਰਿਤ ਵੇਲੇ ਤੋਂ ਪਾਵਨ ਮੁਕੱਦਸ ਅਸਥਾਨਾਂ 'ਤੇ ਹਾਜ਼ਰੀ ਭਰ ਕੇ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਬੜੇ ਪਿਆਰ ਦੇ ਨਾਲ ਚੌਂਕੜੇ ਮਾਰ ਕੇ ਸੱਜੇ ਹੋ। ਜੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਹਿਲੀ ਵਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਾ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਪਹਿਲਾ ਗ੍ਰੰਥੀ ਸਥਾਪਿਤ ਕਰਕੇ ਇਹ ਹੁਕਮ ਲਾਇਆ ਸੀ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਓ ਆਵਾਜ਼ਾਂ, ਸੁਣੇ ਸਭ ਪੰਥ। ਅਤੇ ਉਸ ਅਸਥਾਨ ਤੋਂ ਹੁਕਮਨਾਮੇ ਦੇ ਰਾਹੀਂ ਸਮੁੱਚੇ ਸੰਸਾਰ ਕੁੱਲ ਕਾਇਨਾਤ ਨੂੰ ਜੀਵਨ ਜਿਉਣ ਦੀ ਕਲਾ ਸਮਝਾਈ ਗਈ। ਉਦੋਂ ਤੋਂ ਲੈ ਕੇ ਅੱਜ ਤੱਕ ਸਮੁੱਚੇ ਸੰਸਾਰ ਦੇ ਵਿੱਚ ਰਹਿਣ ਵਾਲੇ ਸਿੱਖ ਅੰਮ੍ਰਿਤ ਵੇਲੇ ਗੁਰੂ ਕੇ ਦਰਬਾਰ ਵਿੱਚੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਦਾ ਮੁਕੱਦਸ ਹੁਕਮ ਜਿੱਥੇ ਸਰਵਣ ਕਰਦੇ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਸ ਪਾਵਨ ਅਸਥਾਨ 'ਤੇ ਗੁਰਬਾਣੀ ਦੀਆਂ ਵਿਚਾਰਾਂ ਕਰਕੇ ਸੰਗਤਾਂ ਨੂੰ ਦ੍ਰਿੜ ਕਰਾਈਆਂ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਮੁੱਖ ਵਾਕ ਦੀ, ਸਤਿਗੁਰਾਂ ਦੇ ਹੁਕਮ ਦੀ ਕਥਾ ਵਿਚਾਰ ਕੀਤੀ ਜਾਂਦੀ। ਆਓ ਹੁਣ ਗੁਰੂ ਕੀ ਗੋਦ ਵਿੱਚ ਜਿੱਥੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੇ ਹਾਂ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਿੱਥੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰਦੇ ਹਾਂ, ਬਚਨ ਪੜ੍ਹਦੇ ਹਾਂ ਕਿ ਆਮ ਮਨੁੱਖ ਜਿਵੇਂ ਪਾਣੀ ਤੋਂ ਬਗੈਰ ਸੰਗਤ ਜੀ ਤੜਫਦਾ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਬੰਦੇ ਨੂੰ ਪਾਣੀ ਨਾ ਮਿਲੇ ਬੰਦਾ ਪਾਣੀ ਤੋਂ ਬਗੈਰ ਤੜਫਦਾ ਹੈ, ਸਿੱਖ ਦੀ ਅਵਸਥਾ ਹੈ ਤਿਉਂ ਸਿੱਖ ਗੁਰ ਬਿਨ ਮਰ ਜਾਈ, ਸਿੱਖ ਗੁਰੂ ਤੋਂ ਬਗੈਰ ਤੜਫਦਾ ਹੈ। ਸਿੱਖ ਦੇ ਜੀਵਨ ਦਾ ਆਧਾਰ ਹੈ ਗੁਰਬਾਣੀ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਂ। ਅੱਜ ਦੁਨੀਆਂ ਵਿੱਚ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅਸਥਾਨ ਨੂੰ, ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ ਦਾ ਕੇਂਦਰੀ ਅਸਥਾਨ ਆਖਿਆ ਜਾਂਦਾ ਹੈ ਨਾ, ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਿੱਖ ਦੇ ਜੀਵਨ ਦਾ ਕੇਂਦਰ ਅਤੇ ਸਿੱਖ ਦੇ ਜੀਵਨ ਦਾ ਧੁਰਾ ਹੈ ਗੁਰੂ ਕੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਤੇ ਜਿਸ ਅਸਥਾਨ 'ਤੇ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ, ਇਸ ਪਾਵਨ ਬਾਣੀ ਨੂੰ ਸਿੱਖ ਦੇ ਜੀਵਨ ਦਾ ਧੁਰਾ ਅਤੇ ਕੇਂਦਰ ਹੋਣ ਦਾ ਮਾਣ ਹਾਸਲ ਹੋਣ ਕਰਕੇ ਜਿੱਥੇ ਪਹਿਲਾ ਪ੍ਰਕਾਸ਼ ਹੋਇਆ, ਸਮੁੱਚਾ ਸੰਸਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸਿੱਖੀ ਦਾ ਕੇਂਦਰੀ ਅਸਥਾਨ ਕਹਿ ਕਰਕੇ ਸੀਸ ਝੁਕਾਉਂਦਾ, ਉਹ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਸਿੱਖ ਦੇ ਜੀਵਨ ਦੀ ਆਧਾਰਸ਼ਿਲਾ ਹੈ। ਸਤਿਗੁਰੂ ਕੀ ਗੋਦ ਦੇ ਵਿੱਚ ਬੈਠੇ ਹਾਂ, ਅੰਮ੍ਰਿਤ ਮੁੱਖ ਵਾਕ ਦੀ ਕਥਾ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਜਿੰਨੀ ਸੰਗਤ ਗੁਰੂ ਕੇ ਦਰਬਾਰ ਵਿੱਚ ਬੈਠੀ ਹੈ, ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਇੱਕ ਵਿਦਵਾਨ ਨੇ ਬਿਰਤੀ ਨੂੰ ਟਿਕਾਉਣ ਵਾਸਤੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਇਸ ਤਰੀਕੇ ਨਾਲ ਬਿਰਤੀ ਟਿਕ ਜਾਣੀ ਚਾਹੀਦੀ ਹੈ ਗੁਰੂ ਕੇ ਚਰਨਾਂ ਵਿੱਚ। ਜਦੋਂ ਕੋਈ ਬੀਬੀ ਜਾਂ ਕੋਈ ਭੈਣ ਜਦੋਂ ਸੂਈ ਹੱਥ ਵਿੱਚ ਪਕੜਦੀ ਹੈ, ਜਿਹੜੀ ਸੂਈ ਦੇ ਦੋ ਕੰਮ ਹੁੰਦੇ ਹੈ, ਬੰਦਾ ਸੁੱਤਾ ਹੋਵੇ ਮਾੜੀ ਜੀ ਖੋਭ ਦਈਏ ਅਤੇ ਬੰਦਾ ਜਾਗ ਜਾਂਦਾ ਹੈ, ਪਰ ਸੂਈ ਇੱਕ ਕੰਮ ਹੋਰ ਕਰਦੀ ਹੈ, ਜਦੋਂ ਸੂਈ ਦੇ ਨੱਕੇ ਦੇ ਵਿੱਚ ਸੁਰਾਖ ਦੇ ਵਿੱਚ ਸੰਗਤ ਜੀ ਧਾਗਾ ਪਾਇਆ ਜਾਵੇ ਨਾ, ਤੇ ਦੋ ਪਾਟੇ ਹੋਏ ਕੱਪੜਿਆਂ ਨੂੰ ਜੋੜ ਕੇ ਸੂਈ ਇੱਕ ਕਰ ਦਿੰਦੀ ਹੈ। ਪਰ ਜਦੋਂ ਸੂਈ ਦੇ ਨੱਕੇ ਦੇ ਵਿੱਚ ਧਾਗਾ ਪਾਇਆ ਜਾਂਦਾ ਹੈ ਨਾ, ਕਦੀ ਵੀ ਚੇਤੇ ਰੱਖਿਓ ਅਸੀਂ ਗੱਲਾਂ ਬਾਤਾਂ ਨਹੀਂ ਕਰਦੇ, ਇੱਧਰ ਉੱਧਰ ਸਿਰ ਨਹੀਂ ਹਿਲਾਉਂਦੇ, ਹੱਥ ਨਹੀਂ ਹਿਲਾਉਂਦੇ, ਇੱਧਰ ਉੱਧਰ ਦਾ ਧਿਆਨ ਨਹੀਂ ਭਟਕਾਉਂਦੇ। ਜਦੋਂ ਸੂਈ ਦੇ ਨੱਕੇ ਦੇ ਵਿੱਚ ਧਾਗਾ ਪਾਇਆ ਜਾਵੇ ਨਾ, ਇੰਨੀ ਕੁ ਇਕਾਗਰਤਾ, ਨਾ ਤੇ ਗੱਲਾਂ ਕਰਦੇ ਹਾਂ ਨਾ ਸੱਜੇ ਖੱਬੇ ਵੇਖਦੇ ਹਾਂ, ਇੱਥੋਂ ਤੱਕ ਕਿ ਕਈ ਸਾਹ ਵੀ ਉਹਨਾਂ ਕੁ ਚਿਰ ਰੋਕ ਲੈਂਦੇ ਕਿਤੇ ਹੱਥ ਨਾ ਹਿੱਲ ਜਾਏ। ਅਤੇ ਜਦੋਂ ਸੂਈ ਦੇ ਨੱਕੇ ਵਿੱਚ ਧਾਗਾ ਪੈਂਦਾ ਹੈ, ਉਹ ਸੂਈ ਦੋ ਪਾਟੇ ਹੋਏ ਕੱਪੜਿਆਂ ਨੂੰ ਜੋੜ ਦਿੰਦੀ ਹੈ। ਗੁਰੂ ਕੇ ਸਿੱਖਾ, ਜਦੋਂ ਗੁਰੂ ਕੇ ਦਰਬਾਰ ਦੇ ਵਿੱਚ ਆਉਣਾ ਹੈ, ਸੱਜੇ ਖੱਬੇ ਇੱਧਰ ਉੱਧਰ ਵੇਖਣ ਦੀ ਥਾਂ ਜਿਸ ਸ਼ਬਦ ਦੀ ਵਿਚਾਰ ਨਾਲ ਜੁੜਨ ਵਾਸਤੇ ਆਇਆ, ਜੇ ਤੇਰੀ ਸੁਰਤ ਗੁਰੂ ਕੇ ਸ਼ਬਦ ਵਿੱਚ ਜੁੜ ਗਈ, ਸੂਈ ਦੇ ਨੱਕੇ 'ਚ ਧਾਗਾ ਪਾਉਣ ਵਰਗੀ ਇਕਾਗਰਤਾ ਕਿਤੇ ਇੱਕ ਖਿੰਨ ਵਾਸਤੇ ਆ ਗਈ, ਤੇ ਚੇਤੇ ਰੱਖੀ ਜਨਮਾਂ ਜਨਮਾਂ ਦਾ ਵਿਛੋੜਾ ਤੇਰਾ ਗੁਰੂ ਇੱਕ ਖਿੰਨ ਵਿੱਚ ਦੂਰ ਕਰ ਸਕਦਾ। ਸਤਿਗੁਰੂ ਕੀ ਗੋਦ ਵਿੱਚ ਮਨ ਦੀ ਇਕਾਗਰਤਾ ਬਣਾਉਂਦਿਆਂ ਬੜੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਬਿਸਰਾਮ।
ਰਾਮ ਕਲੀ ਮਹੱਲਾ ਪੰਜਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਬਾਣੀ 31 ਰਾਗਾਂ ਦੇ ਵਿੱਚ ਆਪ ਜੀ ਪੜ੍ਹਦੇ ਤੇ ਸੁਣਦੇ ਹੋ। ਇਸ ਤੋਂ ਇਲਾਵਾ 12 ਤੇ ਵਧੀਕ ਰਾਗ ਮੁਕਤ ਬਾਣੀਆਂ ਵੀ ਹਨ। 18 ਨੰਬਰ ਦਾ ਰਾਗ ਹੈ ਰਾਮ ਕਲੀ ਮਹੱਲਾ ਪੰਜਵਾਂ। ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਵਾਲੇ ਪਾਵਨ ਸਰੂਪ ਦੇ ਵਿੱਚੋਂ ਜਦੋਂ ਪ੍ਰਿੰਟਿੰਗ ਪ੍ਰੈਸ ਰਾਹੀਂ ਛਾਪੇ ਵਾਲੀ ਬੀੜ ਰਾਹੀਂ ਦਰਸ਼ਨ ਕਰਦੇ ਹਾਂ, 890 ਅੰਕ ਤੋਂ ਆਰੰਭਤਾ ਹੁੰਦੀ ਹੈ ਅਤੇ 891 ਅੰਕ ਦੇ ਉੱਪਰ ਇਹ ਸ਼ਬਦ ਦੀ ਸਮਾਪਤੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਸ਼ਬਦ ਦਾ ਧੁਰਾ ਰਹਾਓ ਦਾ ਬੰਦ ਹੋਇਆ ਕਰਦਾ ਹੈ, ਉਹਦੇ ਅੰਦਰ ਇਹ ਬਖਸ਼ਿਸ਼ ਸਮਝਾਈ ਹੈ, ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ, ਕਿ ਜਿਹੜੇ ਪਰਮੇਸ਼ਰ ਦੇ ਨਾਮ ਦੀਆਂ ਵਡਿਆਈਆਂ ਉਹਦੀਆਂ ਸਿਫਤਾਂ ਨੇ, ਉਹ ਨਾਮ ਦੀ ਕੀ ਵਡਿਆਈ ਹੈ, ਕੀ ਗੁਣ ਨੇ, ਕੀ ਸਿਫਤਾਂ ਨੇ, ਇਹ ਸ਼ਬਦ ਦੇ ਅੰਦਰ ਸੁੰਦਰ ਢੰਗ ਦੇ ਨਾਲ ਬਿਆਨ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਜਿੰਨੀ ਸੰਗਤ ਆਪਾਂ ਆਏ ਹਾਂ ਨਾ, ਇਸ ਦਰ 'ਤੇ ਆ ਕੇ ਕੋਈ ਮਨੁੱਖ 'ਤੇ ਆ ਕੇ ਮੰਗਦਾ ਹੈ, ਪਾਤਸ਼ਾਹ ਮੇਰੇ ਪੁੱਤਰਾਂ ਨੂੰ ਪਰਿਵਾਰ ਨੂੰ ਸੁੱਖ ਬਖਸ਼ਿਸ਼ ਕਰੀ, ਕੋਈ ਕਾਰੋਬਾਰ ਦੀ ਦਾਤ ਮੰਗਦਾ ਹੈ, ਕੋਈ ਵਿਦੇਸ਼ ਯਾਤਰਾ ਦੇ ਵੀਜ਼ੇ ਲਵਾਉਣ ਦੀਆਂ ਮੰਗਾਂ ਕਰਦਾ ਹੈ, ਦੁਨੀਆਂ ਭਰ ਦੇ ਪਦਾਰਥ ਗੁਰੂ ਦੇ ਦਰ 'ਤੇ ਆ ਕੇ ਮੰਗਦੇ। ਇੱਕ ਗੱਲ ਚੇਤੇ ਰੱਖਿਓ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਇਹ ਦਰ ਦੀਆਂ ਸਿਫਤਾਂ ਨੇ, ਖਾਲੀ ਕੋਈ ਨਹੀਂ ਮੁੜਦਾ। ਪਰ ਇਹ ਵੀ ਗੱਲ ਚੇਤੇ ਰੱਖੀਏ, ਜਦੋਂ ਗੁਰੂ ਕਾ ਸਿੱਖ ਅਰਦਾਸ ਕਰਦਾ ਹੈ ਅਤੇ ਉਸ ਅਰਦਾਸ ਦੇ ਵਿੱਚ ਜਦੋਂ ਦਾਨ ਮੰਗਦਾ ਹੈ ਨਾ ਦਾਤੇ ਕੋਲੋਂ, ਅਤੇ ਇਹ ਆਪਾਂ ਸ਼ਬਦ ਸਾਰੇ ਹੀ ਗੁਰੂ ਕੇ ਚਰਨਾਂ ਵਿੱਚ ਨਿਮਰਤਾ ਨਾਲ ਪੁਕਾਰ ਕਰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਅਤੇ ਫਿਰ ਅੱਗੇ ਸ਼ਬਦ ਆਉਂਦਾ ਹੈ ਦਾਨਾ ਸਿਰ ਦਾਨ, ਨਾਮ ਦਾਨ। ਸਿੱਖਾਂ ਸਭ ਤੋਂ ਸ਼੍ਰੋਮਣੀ ਦਾਤ ਜੇ ਗੁਰੂ ਕੋਲੋਂ ਲੈਣ ਆਇਆ ਹੈ ਅਤੇ ਇਹ ਨਾਮ ਦੀ ਦਾਤ ਹੈ। ਇਸ ਨਾਮ ਦੀ ਵਡਿਆਈ ਇੱਕ ਨਹੀਂ ਬੇਅੰਤ ਪ੍ਰਮਾਣਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੀਤੀ। ਇੱਥੋਂ ਤੱਕ ਕਿਹਾ ਸੰਸਾਰ ਵਿੱਚ ਜਨਮ ਤੇ ਲਿਆ ਹੈ, ਪਰ ਚੇਤੇ ਰੱਖੀ ਜੇ ਨਾਮ ਨਾਲ ਨਹੀਂ ਨਾ ਜੁੜਿਆ, ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੋਨ ਸੁਖੀ ਕਿਉਂ ਸੋਵੈ, ਨਾਮ ਤੋਂ ਬਗੈਰ ਤੇਰੀ ਜ਼ਿੰਦਗੀ 'ਚ ਸੁੱਖ ਕਿੱਥੋਂ ਆਏਗਾ। ਹਰ ਸਿਮਰਨ ਛਾੜ, ਰੱਬ ਦਾ ਸਿਮਰਨ ਛੱਡ ਕੇ, ਨਾਮ ਛੱਡ ਕੇ ਪਰਮ ਗਤ ਚਾਹੇ, ਪਰਮ ਅਵਸਥਾ ਚਾਹੁੰਦਾ ਹੈ, ਮੂਲ ਬਿਨਾਂ ਸਾਖਾ ਕਤ ਆਹੇ, ਮੂਲ ਤੋਂ ਬਗੈਰ ਕਦੀ ਸ਼ਾਖਾ ਆਉਂਦੀ ਹੈ, ਜੇ ਜੜ੍ਹ ਨਹੀਂ ਤੇ ਟਹਿਣੀਆਂ ਦਾ ਵਿਸਤਾਰ ਨਹੀਂ ਆਉਂਦਾ। ਤੋ ਦੁਨੀਆਂ 'ਚ ਚਾਹੁੰਦਾ ਹੈ ਮੇਰੇ ਪਰਿਵਾਰ ਵਿੱਚ ਸੁੱਖ ਹੋਵੇ, ਧਨ ਪਦਾਰਥ ਮੈਨੂੰ ਮਿਲ ਜਾਣ, ਜੀਵਨ ਵਿੱਚ ਆਨੰਦ ਤੇ ਖੇੜੇ ਖੁਸ਼ੀਆਂ ਆ ਜਾਣ, ਪਰ ਭਲਿਆ ਜਿਹੜੀ ਜਾੜੀ ਤੇਰੇ ਅੰਦਰ ਨਹੀਂ ਲੱਗੀ, ਤੇ ਜੜ ਤੋਂ ਬਗੈਰ ਸ਼ਾਖਾਵਾਂ ਨਹੀਂ ਆ ਸਕਦੀਆਂ, ਤੇ ਨਾਮ ਤੋਂ ਬਗੈਰ ਦੁਨੀਆਂ ਦੇ ਕਿਸੇ ਪਦਾਰਥ ਵਿੱਚੋਂ ਸੁੱਖ ਤੇ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਜਦੋਂ ਮੂਲ ਦੀ ਗੱਲ ਕੀਤੀ ਜਾਵੇ ਤੇ ਸਤਿਗੁਰ ਪਾਤਸ਼ਾਹ ਨੇ ਉਸ ਨਾਮ ਦੀ ਵਿਚਾਰ ਕਰਦਿਆਂ ਮੂਲ ਦਾ ਜ਼ਿਕਰ ਕੀਤਾ, ਸਭ ਤੋਂ ਪਹਿਲਾਂ ਆਰੰਭ ਦੇ ਵਿੱਚ ਜ਼ਿਕਰ ਕਰ ਦਿੱਤਾ ਇੱਕ ਦਾ। ਮੂਲ ਮੰਤਰ ਜਦੋਂ ਦਰਜ ਕੀਤਾ ਹੈ, ਚੇਤੇ ਰੱਖਿਓ ਇਹ ਆਰੰਭ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ, ਉਹਦੀ ਕੀਮਤ ਤੇ ਉਹਦੀ ਵਡਿਆਈ ਦਾ ਜ਼ਿਕਰ ਨਹੀਂ ਸਤਿਗੁਰੂ ਪਾਤਸ਼ਾਹ ਨੇ ਕੀਤਾ। ਪਰਿਭਾਸ਼ਾ ਨਹੀਂ ਹੈ, ਡੈਫੀਨੇਸ਼ਨ ਨਹੀਂ ਹੈ, ਉੱਥੇ ਕੇਵਲ ਮਹਿਮਾ ਹੈ। ਡੈਫੀਨੇਸ਼ਨ ਵਡਿਆਈ ਜਦੋਂ ਕੀਤੀ ਜਾਵੇ ਇਹਦਾ ਮਤਲਬ ਹੈ ਇੱਕ ਦੇ ਬਰਾਬਰ ਦੂਜਾ ਦੱਸਿਆ ਜਾਂਦਾ, ਪਰ ਜਦੋਂ ਨਾਮ ਦੀ ਗੱਲ ਕੀਤੀ ਸਤਿਗੁਰੂ ਤੇ ਬਾਣੀ ਵਿੱਚ ਜਿੱਥੇ ਇੱਕ ਤੋਂ ਆਰੰਭਤਾ ਕਰਦੇ ਆ, ਇਸ ਤੋਂ ਅੱਗੇ ਜੇ ਇੱਕ ਕਹਿ ਕੇ ਗੱਲ ਮੁੱਕ ਜਾਂਦੀ ਤੇ ਫਿਰ ਅੱਗੇ ਓਅੰਕਾਰ ਨਾ ਲਿਖਦੇ, ਜੇ ਓਅੰਕਾਰ ਤੇ ਗੱਲ ਮੁੱਕ ਜਾਂਦੀ ਤੇ ਫਿਰ ਸਤਨਾਮ ਨਾ ਲਿਖਦੇ, ਅੱਗੇ ਕਰਤਾ ਪੁਰਖ ਨਾ ਲਿਖਦੇ, ਨਿਰਭਉ ਨਿਰਵੈਰ ਅਕਾਲ ਮੂਰਤ ਨਾ ਲਿਖਦੇ, ਅਜੂਨੀ ਸਹਿ ਭੰਗ ਗੁਰਪ੍ਰਸਾਦ ਨਾ ਲਿਖਦੇ, ਜੇ ਇੱਥੇ ਗੱਲ ਮੁੱਕ ਜਾਂਦੀ ਅੱਗੇ ਜਪ ਨਾ ਲਿਖਦੇ। ਜਪ ਦੀ ਪੂਰੀ ਬਾਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕਰ ਦਿੱਤੀ, ਤੇ ਕੇਵਲ ਇੱਥੇ ਹੀ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਸੇ ਦੇ ਪਸਾਰੇ ਦੀ ਗੱਲ ਕਰਦੇ ਨੇ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ, ਜਿਹਦੇ ਤੇ ਕਰਕੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਚੇਤੇ ਰੱਖੀ ਸੰਸਾਰ ਦੇ ਵਿੱਚ ਆਇਆ ਏ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ, ਜੇ ਨਾਮ ਨਾਲ ਨਾ ਜੁੜਿਆ। ਤੇ ਚੇਤੇ ਰੱਖੀ ਨਾਮ ਨਾ ਜਪੈ ਤੇ ਆਤਮ ਘਾਤੀ, ਬਾਰ ਬਾਰ ਸਮਝਾਉਂਦੇ ਨੇ ਮਰਨਾ ਜਾਹੀ, ਜਿਨ੍ਹਾਂ ਬਿਸਰਤ ਰਾਮ, ਨਾਮ ਵੀ ਹੋਣ ਜੀਵਨ ਕੌਣ ਕਾਮ। ਜੇ ਸੰਸਾਰ ਵਿੱਚ ਆ ਕੇ ਨਾਮ ਨਹੀਂ ਜਪਿਆ, ਬੜੀ ਦੌੜ ਭੱਜ ਸਵੇਰ ਤੋਂ ਸ਼ਾਮ ਤੱਕ ਕਰਦਾ ਏ, ਤੇ ਸ਼ਾਮਾਂ ਨੂੰ ਸੋਚਦਾ ਏ ਜਦੋਂ ਦੁਕਾਨ ਦਾ ਕੋਈ ਗੱਲਾ ਖੋਲੇ, ਸੋਚਦਾ ਮੈਂ ਬੜੀ ਖੱਟੀ ਖੱਟ ਲਈ, ਬੜੀ ਕਮਾਈ ਕਰ ਲਈ। ਕੋਈ ਮਨੁੱਖ ਆਪਣੇ ਖੇਤਾਂ ਵਿੱਚ 6 ਮਹੀਨੇ ਮਿਹਨਤ ਕਰਦਾ ਹੈ, ਵੱਡਾ ਬੋਲ ਪ੍ਰਾਪਤ ਹੋਵੇ, ਸੋਚਦਾ ਹੈ ਬੜਾ ਕੁਝ ਪ੍ਰਾਪਤ ਹੋ ਗਿਆ। ਪਰ ਚੇਤੇ ਰੱਖਿਓ ਰੋਜ਼ਾਨਾ ਜਿਹੜਾ ਮਾਣ ਕਰਕੇ ਕਹਿੰਦਾ ਮੈਂ ਬੜਾ ਕੁਝ ਪ੍ਰਾਪਤ ਕਰ ਲਿਆ, ਬੜਾ ਕੁਝ ਇਕੱਠਾ ਕਰ ਲਿਆ, ਸ਼ਾਮਾਂ ਦੇ ਵਕਤ ਦਾਤਾ ਜੀ ਨਿਤ ਹਰ ਗੁਰੂ ਕੇ ਸਿੱਖ ਨੂੰ ਚੇਤੇ ਕਰਾਉਂਦੇ ਆ, ਭਲਿਆ ਬੜਾ ਕੁਝ ਇਕੱਠਾ ਕੀਤਾ ਹੈ, ਪਰ ਚੇਤੇ ਰੱਖੀ ਕੰਮ ਕਿਸੇ ਨੇ ਨਹੀਂ ਆਉਣਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਚੇਤੇ ਰੱਖਿਓ ਸ਼ਬਦ ਜਦੋਂ ਆਪਾਂ ਪੜ੍ਹਦੇ ਹਾਂ, ਅੱਖਰੀ ਤੇ ਪੜ੍ਹ ਲੈ, ਇਹ ਕਿਉਂ ਕਿਹਾ? ਬੰਦਾ ਕਹੇਗਾ ਕੰਮ ਬੜੇ ਕੀਤੇ, ਦੌੜ ਭੱਜ ਬੜੀ ਕੀਤੀ, ਬੜਾ ਵੇਖੋ ਕੋਠੀਆਂ ਬਣਾਈਆਂ, ਕਾਰਾਂ ਲੈ ਲਈਆਂ, ਪਰਿਵਾਰ ਸੈੱਟ ਕਰ ਲਿਆ, ਕਿੰਨਾ ਪਸਾਰਾ ਮੈਂ ਪਸਾਰਿਆ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚੇਤੇ ਰੱਖੀ ਅਵਰ ਕਾਜ ਤੇਰਾ ਕਿਤੇ ਨਾ ਕੰਮ, ਕਿਉਂ ਕਿਹਾ? ਇਹ ਨਿਤਨਿਮ ਦੀ ਬਾਣੀ ਚੋਂ ਤਾਂ ਸਾਂਝ ਪਾਈ, ਜਿਹੜੇ ਰੋਜ਼ ਬਚਨ ਪੜ੍ਹਦੇ ਹਾਂ ਉੱਥੇ ਪੜ੍ਹਦਿਆਂ ਪੜ੍ਹਦਿਆਂ ਸੁਰਤ ਦੇ ਵਿੱਚ ਇਹ ਗੱਲ ਜ਼ਰੂਰ ਚੇਤੇ ਰਹੇ ਕਿ ਭਲਿਆ ਜੇ ਕਾਗਜ਼ ਦੀ ਹਿੱਕ ਦੇ ਉੱਪਰ 00 ਲਿਖੇਗਾ ਨਾ, ਸਿਆਣੇ ਗੁਰਸਿੱਖ ਸਾਰੇ ਪੜ੍ਹੇ ਲਿਖੇ ਵੀਰ ਬੈਠੇ ਆ, ਭੈਣਾਂ ਬੈਠੀਆਂ, ਆਪਣੇ ਆਪ ਤੋਂ ਪੜਚੋਲ ਕਰੀਏ, ਜੇ ਕਾਗਜ਼ ਤੇ 00000 ਲਿਖੀ ਜਾਈਏ ਕਿ 0 ਦੀ ਕਦੀ ਕੋਈ ਵੈਲਿਊ ਪੈਂਦੀ ਹੈ? ਜਿੰਨੀਆਂ ਮਰਜ਼ੀ 0 ਪਾ ਲਈਏ, 0 ਦੀ ਕੋਈ ਵੈਲਿਊ ਨਹੀਂ। 0 ਦੀ ਵੈਲਿਊ ਉਦੋਂ ਪੈਂਦੀ ਹੈ ਜੇ 0 ਤੋਂ ਪਹਿਲਾਂ ਏਕਾ ਪਾ ਦਈਏ, ਇੱਕ ਦੇ ਮਗਰ ਜੇ 0 ਪਾਵਾਂਗੇ ਤੇ 0 ਦੀ ਕੀਮਤ ਪੈ ਜਾਏਗੀ, ਫਿਰ ਜਿੰਨੀਆਂ 0 ਪਾਈ ਜਾਵਾਂਗੇ ਉਹਨਾਂ ਦੀ ਕੀਮਤ ਪਈ ਜਾਏਗੀ। ਪਰ ਜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਸਿੱਖਾ ਤੋਂ ਪਰਮੇਸ਼ਰ ਦੇ ਨਾਮ ਨਾਲ ਨਾਨਾ ਜੁੜਿਆ, ਉਸ ਬਾਣੀ ਦਾ ਏਕਾ ਨਾਨਾ ਪਾਇਆ, ਦੁਨੀਆਂ ਭਰ ਦੇ ਕੰਮ ਕਰ ਲਾ, ਏਕੇ ਤੋਂ ਬਗੈਰ 0 ਦੀ ਵੈਲਿਊ ਕੋਈ ਨਹੀਂ, ਤੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਗੈਰ ਤੇਰੀ ਜ਼ਿੰਦਗੀ ਦੀ ਵੀ ਕਿਸੇ ਕੰਮ ਦਾ ਮੁੱਲ ਨਹੀਂ ਜੇ ਰੱਬ ਦੀ ਦਰਗਾਹ ਵਿੱਚ ਪੈਂਦਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਦੱਸਦੇ ਨੇ ਸਿੱਖਾ, ਅੰਮ੍ਰਿਤ ਵੇਲਾ ਜਦੋਂ ਹੋ ਜਾਏ, ਆਪ ਜੀ ਰੋਜ਼ ਬਾਣੀ ਦੇ ਬਚਨ ਸੁਣਦੇ, ਅੰਮ੍ਰਿਤ ਬਾਣੀ ਨੂੰ ਵੀ ਕਿਹਾ, ਨਾਮ ਨੂੰ ਕਿਹਾ, ਜਦੋਂ ਬਾਣੀ ਨਾਲ ਜੁੜੀ ਉਹ ਸਮਾਂ ਵੀ ਅੰਮ੍ਰਿਤ ਵੇਲਾ, ਪਰ ਜਦੋਂ ਬਾਰ ਬਾਰ ਬਾਣੀ 'ਚ ਪੜ੍ਹਦੇ ਹਾਂ, ਸਿੱਖ ਨੂੰ ਇਹ ਰਹਿਤ ਵਿੱਚ ਵੀ ਦ੍ਰਿੜ ਕਰਾਇਆ, ਅੰਮ੍ਰਿਤ ਵੇਲਾ ਚੌਥੇ ਪੈਰ ਸਵਾਹ ਕਹਿ ਸੁਰਤਿਆਂ ਉਪਜੈ ਚਾਓ, ਇਹ ਰਾਤ ਦਾ ਚੌਥਾ ਪੈਰ ਅੰਮ੍ਰਿਤ ਵੇਲੇ ਦਾ ਸਮਾਂ। ਇਹ ਨਾਮ ਜਪਣ ਦੇ ਵਾਸਤੇ ਤਰੀਕਾ ਵੀ ਬੜਾ ਪਿਆਰਾ ਦੱਸਿਆ, 3 ਤਰੀਕੇ ਨਾਲ ਨਾਮ ਜਪਿਆ ਜਾਂਦਾ, ਬੜੇ ਪਿਆਰ ਨਾਲ ਸਮਝਿਓ। ਪਹਿਲਾਂ ਗੱਲ, ਜਦੋਂ ਕਈ ਮਨ ਵਿੱਚ ਕਹਿਣਗੇ ਨਾਮ ਹੈ ਕੀ, ਕਿਹਾ ਕਿਸ ਨੂੰ ਜਾਂਦਾ, ਵੇਖੋ ਜੇਤਾ ਕੀਤਾ ਤੇਤਾ ਨਾਓ, ਆ ਜੋ ਕੁਝ ਹੈ ਨਾਮ ਦਾ ਹੀ ਪਸਾਰਾ, ਵਿਣ ਨਾਵੇਂ ਨਾ ਹੀ ਕਿ ਥਾਂ, ਉਸ ਤੋਂ ਬਗੈਰ ਕੁਝ ਹੈ ਹੀ ਨਹੀਂ। ਹੁਣ ਤੁਸੀਂ ਕਹੋਗੇ ਨਾਮ ਬਾਰੇ ਬਿਆਨ ਕਰਨ ਲੱਗਾ, ਇੱਥੇ ਜਿਤਨਾ ਸਮਾਂ ਕੋਈ ਕਥਾਵਾਚਕ ਪ੍ਰਚਾਰਕ ਨਾਮ ਦੀ ਗੱਲ ਨਹੀਂ ਕਰ ਸਕਦਾ। ਕਿਉਂ? ਮੇਰੇ ਦਾਤੇ ਨੇ ਸਿੱਖ ਨੂੰ ਦ੍ਰਿੜ ਕਰਾ ਦਿੱਤਾ, ਆਖਣ ਔਖਾ ਸਾਚਾ ਨਾਉ, ਇਹ ਨਾਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਪਿਆ ਜਾ ਸਕਦਾ। ਤੇ ਗੂੰਗੇ ਕੀ ਮਠਿਆਈ ਹੈ, ਜਿਹਨੇ ਚਾਖੀ ਸੋਈ ਜਾਣੇ। ਹੁਣ ਗੂੰਗਾ ਗੁੜ ਖਾ ਲੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ, ਉਹਨੂੰ ਪੁੱਛੋ ਹੁਣ ਸਵਾਦ ਦੱਸ ਦੇ, ਉਹਦੇ ਜੀਵਨ ਦੇ ਹਾਵ ਭਾਵ ਤੋਂ ਤੇ ਪਤਾ ਲੱਗੇਗਾ ਆਨੰਦ ਆਇਆ ਹੈ। ਪਰ ਚੇਤੇ ਰੱਖਿਓ, ਉਹਦੇ ਕੋਲ ਮੁੱਖ ਤੋਂ ਨਾਮ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਨੇ ਨਾਮ ਦੀਆਂ ਸਿਫਤਾਂ ਕੀਤੀਆਂ, ਸ਼ਬਦ ਰਾਹੀਂ ਆਪਾਂ ਸਰਵਣ ਕਰਾਂਗੇ, ਪਰ ਨਾਮ ਜਪਣ ਦਾ ਇੱਕ ਤਰੀਕਾ ਸਿੱਖ ਵਿਦਵਾਨਾਂ ਨੇ, ਗੁਰਮੁਖਾਂ ਨੇ ਇਹ ਗੱਲ ਦ੍ਰਿੜ ਕਰਾਈ। ਸਭ ਤੋਂ ਪਹਿਲਾਂ ਨਾਮ ਜਪਣ ਦੇ ਰੂਪ ਨੂੰ ਚੇਤੇ ਰੱਖੀਏ, ਇਹ ਪਹਿਲਾਂ ਹੈ ਵਾਚਸ, ਦੂਜਾ ਹੈ ਉਪਾਸ, ਤੀਜਾ ਹੈ ਮਨਸ। ਸਭ ਤੋਂ ਪਹਿਲਾਂ ਮੁੱਖ ਤੋਂ ਬੋਲਿਆ ਜਾਂਦਾ, ਮੁੱਖ ਤੋਂ ਜਪਣਾ ਹੈ, ਮੁੱਖ ਤੋਂ ਉਚਾਰਨ ਕੀਤਾ ਜਾਣਾ। ਜਦੋਂ ਬਾਰ ਬਾਰ ਉਸ ਨੂੰ ਉਚਾਰਨ ਕੀਤਾ ਜਾਵੇ, ਮੁੱਖ ਤੋਂ ਬੋਲਿਆ ਜਾਵੇ, ਉਹਦੀਆਂ ਸਿਫਤਾਂ ਕੀਤੀਆਂ ਜਾਣ, ਹੈ ਉਸ ਪਰਮੇਸ਼ਰ ਦਾ ਨਾਮ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਦੋਂ ਨਾਮ ਦੀ ਗੱਲ ਚੱਲਦੀ ਹੈ, ਬਾਣੀ ਵਿੱਚ ਹੀ ਆਪਾਂ ਪੜ੍ਹਦੇ ਹਾਂ, ਉੱਚੇ ਉੱਪਰ ਉੱਚਾ ਨਾਂ, ਉਹਦਾ ਨਾਂ ਉਸ ਪਰਮੇਸ਼ਰ ਤੋਂ ਵੀ ਉੱਚਾ ਹੈ। ਹੁਣ ਉਹ ਨਾਮ ਐਸਾ ਹੈ, ਇਸ ਰੂਪ ਦੇ ਵਿੱਚ ਸਤਿਗੁਰ ਪਾਤਸ਼ਾਹ ਨੇ ਬਿਆਨ ਕੀਤਾ ਕਿ ਕੁਝ ਖਾਸ ਅੱਖਰਾਂ ਦਾ ਨਾਂ ਨਾ ਹੈ, ਕੁਝ ਖਾਸ ਅੱਖਰ, ਵੇਖੋ ਅੱਖਰਾਂ ਤੋਂ ਹੀ ਸ਼ੁਰੂਆਤ ਹੁੰਦੀ, ਅੱਖਰੀ ਨਾਮ ਅੱਖਰੀ ਸਾਲਾ। ਪਰ ਚੇਤੇ ਰੱਖੀਏ, ਨਾਮ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ। ਸਤਿਗੁਰੂ ਬਾਣੀ ਦੇ ਵਿੱਚ ਇਹ ਗੱਲ ਸਿੱਖ ਨੂੰ ਸਮਝਾਉਂਦੇ ਨੇ, ਭਲਿਆ ਉਹ ਨਾਮ ਬੇਅੰਤ ਹੈ, ਉਹਦੇ ਵੱਖ ਵੱਖ ਕਰਮਾਂ ਨੂੰ ਵੇਖ ਕੇ ਨਾਮ ਤੇ ਰੱਖੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਤੇਰੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਤੇਰੇ ਨਾਮ ਬੜਿਆਂ ਨੇ ਬਿਆਨ ਕੀਤੇ। ਨਾਮ ਦੋ ਤਰੀਕੇ ਦਾ, ਇੱਕ ਵਸਤੂਵਾਚਕ ਨਾਂ ਹੁੰਦਾ, ਇੱਕ ਭਾਉਵਾਚਕ ਨਾਮ ਵੀ ਹੁੰਦਾ, ਪਰ ਤੇਰੇ ਕੀਤੇ ਹੋਏ ਕਰਮ ਵੇਖ ਕੇ ਲੋਕ ਕਹਿੰਦੇ ਤੂੰ ਰੱਬਾ ਇਹੋ ਜਾਏ। ਜਾਪ ਸਾਹਿਬ ਦੇ ਅੰਦਰ ਤੇ ਸਾਹਿਬ ਕਹਿੰਦੇ ਤਬ ਸਰਬ ਨਾਮ ਕਥੇ ਕਵਨ, ਕਰਮ ਨਾਮ ਵਰਨਤ ਸੁਮਤ। ਪਰ ਸਭ ਤੋਂ ਪਹਿਲਾਂ ਜੇ ਉਹਦਾ ਨਾਂ ਹੈ ਨਾ, ਤੇ ਸਤਿਗੁਰ ਪਾਤਸ਼ਾਹ ਦੀ ਬਾਣੀ ਚ ਕਹਿੰਦੇ ਆ, ਕਹਿੰਦੇ ਸਤ ਨਾਮ ਤੇਰਾ ਪਰਾ ਪੂਰਬਲਾ। ਸਭ ਤੋਂ ਪਹਿਲਾਂ ਨਾਮ ਹੈ ਸਤਨਾਮ। ਆਪਾਂ ਗੁਰਦੁਆਰੇ ਆਉਂਦੇ ਹਾਂ, ਕਥਾ ਦੀ ਆਰੰਭਤਾ ਤੋਂ ਪਹਿਲਾਂ ਵੀ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ ਸਾਂ। ਪੰਜ ਪਿਆਰੇ ਸਾਹਿਬਾਨ ਗੁਰਮੰਤਰ ਦ੍ਰਿੜ ਕਰਾਉਂਦਿਆਂ ਵਾਹਿਗੁਰੂ ਗੁਰਮੰਤਰ ਦੇ ਨਾਲ ਜੋੜਦੇ ਨੇ। ਸਤਨਾਮ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿੜ ਕਰਾਇਆ। ਹੁਣ ਸਤਨਾਮ ਵਾਹਿਗੁਰੂ ਜਪਦੇ, ਕਿਸੇ ਨੇ ਸਵਾਲ ਕੀਤਾ, ਗਿਆਨੀ ਜੀ ਵਾਹਿਗੁਰੂ ਸ਼ਬਦ ਤੇ ਬਾਣੀ ਵਿੱਚ ਗੁਰੂ ਨੇ ਨਹੀਂ ਵਰਤਿਆ, ਤੁਸੀਂ ਕਿਵੇਂ ਵਾਹਿਗੁਰੂ ਸ਼ਬਦ ਦੀ ਵਡਿਆਈ ਪ੍ਰਗਟ ਕਰਦੇ ਹੋ? ਉਹ ਬੰਦਾ ਪੀਂਦਾ ਸੀ ਸ਼ਰਾਬਾਂ ਤੇ ਸਵਾਲ ਕਰਨ ਵਾਲਾ, ਮੈਂ ਕਿਹਾ ਇਹ ਤਾਂ ਤੂੰ ਲੱਭਣ ਦਾ ਯਤਨ ਕੀਤਾ, ਵਾਹਿਗੁਰੂ ਗੁਰੂ ਨੇ ਨਹੀਂ ਵਰਤਿਆ, ਤੇ ਤੂੰ ਇਹ ਨਹੀਂ ਲੱਭਿਆ ਕਿ ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਚੇ, ਜੇਕਾ ਪਾਰ ਵਸਾਏ। ਜਿਹਨਾਂ ਨਸ਼ਿਆਂ ਤੋਂ ਬਚਣ ਵਾਸਤੇ ਕਿਹਾ, ਕਦੀ ਧਿਆਨ ਨਹੀਂ ਕੀਤਾ। ਉਹ ਕਹਿੰਦਾ ਮੈਂ ਤੇ ਆਪਣੇ ਮਤਲਬ ਦੀ ਚੀਜ਼ ਲੱਭੀ। ਜਿੰਨੀ ਕਿ ਕਿਸੇ ਦੀ ਆਪਣੇ ਮਤਲਬ ਦੀ ਗੱਲ ਲੱਭ ਲੈਂਦਾ ਹੈ ਮਨੁੱਖ। ਧਿਆਨ ਨਾਲ ਸੁਣਿਓ ਗੁਰੂ ਕੀ ਪਿਆਰ ਵਾਲੀ ਸੰਗਤ ਜੀ, ਹੁਣ ਸਤਿਗੁਰੂ ਦੀ ਬਾਣੀ 'ਚ ਪਹਿਲਾ ਸਤਨਾਮ। ਹੁਣ ਨਾਮ ਇੰਨੇ ਹੈ, ਉਹਦੇ ਨਾਵਾਂ ਨੂੰ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਹੁੰਦਾ ਕੀ ਹੈ, ਜਿਉਂ ਜਿਉਂ ਨਾਮ ਜਪਦੇ, ਬਾਣੀ ਵਿੱਚ ਹੀ ਇਸ ਗੱਲ ਦੀ ਵਿਚਾਰ ਹੈ, ਬਾਣੀ ਤੋਂ ਬਾਹਰ ਕੁਝ ਨਹੀਂ ਹੈ। ਜੋ ਕੁਝ ਸਿੱਖ ਪੜ੍ਹਦਾ ਹੈ, ਜੋ ਸਿੱਖੀ ਦੀ ਰਹਿਤ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਤੇ ਵਾਹਿਗੁਰੂ ਸ਼ਬਦ ਫਿਰ ਕਿਵੇਂ ਆਇਆ? ਸਤਨਾਮ ਤੋਂ ਆਰੰਭਤਾ ਕਰਦੇ ਹਾਂ, ਜਿਉਂ ਜਿਉਂ ਪਰਮੇਸ਼ਰ ਦੇ ਨਾਮ ਵੱਖ ਵੱਖ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ, ਵੱਖਰੇ ਵੱਖਰੇ ਨਾਮ ਲੈਂਦਾ ਹੈ। ਪਰ ਨਾਮ ਲੈਂਦਿਆਂ, ਨਾਮ ਜਪਦਿਆਂ ਜਪਦਿਆਂ ਆਖਰਕਾਰ ਤੇ ਅੱਖਰ ਮੁੱਕਣਗੇ ਨਾ, ਆਖਰਕਾਰ ਤੇ ਸਰੀਰ ਥੱਕੇਗਾ ਨਾ। ਜਦੋਂ ਜਪਦਿਆਂ ਜਪਦਿਆਂ, ਜਦੋਂ ਕਿਸੇ ਦੀ ਸਿਫਤ ਕਰਦਿਆਂ ਬੰਦੇ ਦੀ ਸੁਰਤ ਵਿੱਚ ਲਫ਼ਜ਼ ਮੁੱਕ ਜਾਣ, ਅੱਖਰ ਮੁੱਕ ਜਾਣ, ਬੰਦਾ ਇੱਕਦਮ ਹੈਰਾਨ ਹੋ ਜਾਏ, ਵਿਸਮਾਦ ਵਿੱਚ ਆ ਜਾਏ ਨਾ ਸੰਗਤ ਜੀ, ਤੇ ਵਿਸਮਾਦ ਦੇ ਵਿੱਚ ਦੁਨੀਆਂ ਦਾ ਕੋਈ ਮਨੁੱਖ ਹੋਵੇ, ਮੁੱਖ 'ਚੋਂ ਹਵਾ ਜੀ ਨਿਕਲ ਜਾਂਦੀ ਹੈ ਤੇ ਮੁੱਖ ਤੋਂ ਫੁੱਟਦਾ ਹੈ ਵਾਹ, ਮੁੱਖ ਤੋਂ ਨਿਕਲਦਾ ਹੈ ਵਾਹ। ਹੈਰਾਨ ਅਵਸਥਾ, ਰੱਬ ਦੇ ਬੇਅੰਤ ਗੁਣਾਂ ਨੂੰ ਵਹਿੰਦਿਆਂ ਵਹਿੰਦਿਆਂ, ਜਿਉਂ ਜਿਉਂ ਰੱਬ ਦੀਆਂ ਸਿਫਤਾਂ ਦੇ ਦੀਦਾਰ ਕਰਦਾ ਹੈ, ਲਫ਼ਜ਼ ਨਹੀਂ ਨਾ ਰਹਿੰਦੇ, ਤੇ ਫਿਰ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰਨ, ਸੌਂਦਿਆਂ ਵੀ ਵਾਹ ਵਾਹ ਕਹਿੰਦਾ ਹੈ, ਉੱਠਦਿਆਂ ਵੀ ਵਾਹ ਕਹਿੰਦਾ ਹੈ, ਤੇ ਉਹ ਗੁਰੂ ਦੇ ਰਾਹੀਂ ਉਸ ਵਾਹ ਵਾਹ ਦੀ ਸਿਫਤ ਤੱਕ ਪਹੁੰਚਿਆ। ਵਾਹਿਗੁਰੂ ਗੁਰੂ ਤੇ ਰੂਹ, ਹਨੇਰੇ ਤੋਂ ਕੱਢ ਕੇ ਰੋਸ਼ਨੀ ਵਾਲੇ ਪਾਸੇ ਖੜਨ ਵਾਲਾ, ਵਾਹੇ ਨਾਮ ਅਚਰਜ ਕੋ ਹੋਈ ਅਚਰਜ ਤੇ ਪਰ ਉਕਤ ਨਾ ਕੋਈ। ਇਸ ਕਰਕੇ ਸਤਨਾਮ ਆਰੰਭ ਹੈ, ਤੇ ਜਦੇ ਲਫ਼ਜ਼ ਮੁੱਕ ਜਾਣ, ਮੁੱਖ 'ਚੋਂ ਨਿਕਲਦਾ ਹੈ ਵਾਹਿਗੁਰੂ। ਉਹਦੀਆਂ ਨਾਮ ਦੀਆਂ ਬੇਅੰਤ ਵਡਿਆਈਆਂ ਨੇ, ਆਓ ਉਸ ਵਡਿਆਈਆਂ ਨੂੰ ਪਿਆਰ ਨਾਲ ਅੱਗੇ ਸਰਵਣ ਕਰੀਏ। ਸਤਿਗੁਰੂ ਆਰੰਭ ਵਿੱਚ ਬਖਸ਼ਿਸ਼ ਕਰਦੇ, ਕੋਟ ਜਾਪ ਤਾਪ ਬਿਸਰਾਮ। ਲੋਕ ਬੜੇ ਬੜੇ ਜਪ ਕਰਦੇ ਨੇ ਮੁੱਖ ਤੋਂ, ਧਿਆਨ ਨਾਲ ਸੁਣਿਓ, ਜਪ ਮੁੱਖ ਤੋਂ ਆਰੰਭ ਹੋਣਾ ਹੈ ਪਹਿਲਾਂ। ਮੁੱਖ ਤੋਂ ਜਪਦਿਆਂ ਜਪਦਿਆਂ ਇਹ ਪਹਿਲਾ ਹੈ ਮੁੱਖ ਤੋਂ ਉਚਾਰਨ ਕਰਨਾ ਵਾਚਸ, ਫਿਰ ਹੌਲੀ ਹੌਲੀ ਵੇਖੋ ਆਵਾਜ਼ ਬਾਹਰ ਨਹੀਂ ਨਿਕਲਦੀ ਪਰ ਬੁੱਲ ਹਿਲਦੇ ਨੇ, ਬੁੱਲ ਹਿਲਦਿਆਂ ਹਿਲਦਿਆਂ ਅੰਦਰ ਖਾਤੇ ਉਹ ਪਰਮੇਸ਼ਰ ਦਾ ਸਿਮਰਨ ਚੱਲਦਾ, ਉਹਦੀਆਂ ਸਿਫਤਾਂ ਚੱਲਦੀਆਂ ਨੇ, ਇਹਨੂੰ ਕਿਹਾ ਜਾਂਦਾ ਉਪਾਸ। ਕਈ ਵਾਰ ਬੁੱਲ ਵੀ ਨਹੀਂ ਹਿਲਦੇ ਅਤੇ ਕਈ ਵਾਰ ਬਾਹਰੋਂ ਆਵਾਜ਼ ਨਹੀਂ ਸੁਣਦੀ, ਦੋਵੇਂ ਚੀਜ਼ਾਂ ਨਹੀਂ, ਪਰ ਤੀਜਾ ਸ਼ਬਦ ਹੈ ਮਨਸ, ਮਨ ਦੇ ਅੰਦਰ ਪਰਮੇਸ਼ਰ ਦਾ ਸਿਮਰਨ ਹਮੇਸ਼ਾ ਚੱਲਦਾ। ਭਾਈ ਵੀਰ ਸਿੰਘ ਨੇ ਇੱਕ ਗੱਲ ਕਹੀ, ਜੇ ਪਿਆਰੇ ਨਾਲ ਜੁੜਨਾ ਹੈ ਨਾ, ਚੇਤੇ ਰੱਖੀ ਉਹ ਪਿਆਰਾ ਤੇਰੇ ਕੋਲ ਹੋਵੇ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ, ਉਹ ਨੇੜੇ ਰਹੇ ਹਰ ਵਕਤ ਉਹਦੇ ਦੀਦਾਰ ਕਰ, ਅੱਖੀਆਂ ਤੋਂ ਜੇ ਹੋਏ ਓਹਲੇ ਤੇ ਚੇਤੇ ਰੱਖੀ ਨਾਮ ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਉਹਦੀ ਸੂਰਤ ਦਿਲ ਤੋਂ ਨਾ ਕਿਤੇ ਓਹਲੇ ਹੋ ਜੇ। ਜੇ ਸੂਰਤ ਦਿਲ ਤੋਂ ਭੁੱਲਦੀ ਹੈ ਤੇ ਨਾਮ ਜੀਭ ਤੋਂ ਕਦੇ ਨਾ ਹੋਏ ਓਹਲੇ, ਉਹਦਾ ਨਾਮ ਜਪਣਾ ਨਾ ਛੱਡ ਦਈ, ਤੇ ਜੇ ਮੁੱਖ ਤੋਂ ਨਾਮ ਜਪਣਾ ਵੀ ਛੱਡ ਦਿੱਤਾ, ਨਾਮ ਜੀਭ ਤੋਂ ਭਲਾ ਜੇ ਹੋਏ ਓਹਲੇ, ਜਿੰਦ ਦੇਹ ਤੋਂ ਸਦਾ ਫਿਰ ਹੋਏ ਓਹਲੇ। ਜੇ ਮੁੱਖ ਤੋਂ ਵੀ ਜਪਣਾ ਛੱਡ ਦਿੱਤਾ ਤੇ ਜਿੰਦ ਦੇਹ ਤੋਂ ਉਹ ਰੱਬ ਸਦਾ ਵਾਸਤੇ ਦੂਰ ਹੋ ਜਾਏ। ਸ਼ੁਰੂਆਤ ਹੈ ਮੁੱਖ ਤੋਂ, ਮੁੱਖ ਤੋਂ ਜਪਦਿਆਂ ਜਪਦਿਆਂ ਹਿਰਦੇ ਤੱਕ ਪਹੁੰਚਣਾ ਹੈ। ਤੇ ਕਹਿੰਦੇ ਦੁਨੀਆਂ ਵਿੱਚ ਬੜੇ ਪ੍ਰਕਾਰ ਦੇ ਜਪ ਨੇ, ਪਰ ਚੇਤੇ ਰੱਖੀ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ, ਇੱਕ ਪਰਮੇਸ਼ਰ ਦਾ ਨਾਮ ਜਪਣਾ ਹੈ, ਉਸ ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਨੇ, ਬਾਕੀ ਦੁਨੀਆਂ ਵਿੱਚ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ। ਇੱਕ ਵਾਰ ਦੁਨੀਆਂ ਦੇ ਜਿੰਨੇ ਜਾਪ ਤਾਪ ਮੁੱਖ ਨਾਲ ਜਪਣ ਵਾਲੇ, ਤਾਪ ਸਰੀਰ ਨੂੰ ਕਸ਼ਟ ਦੇਣ ਵਾਲੇ, ਕਹਿੰਦੇ ਜਦੋਂ ਤੂੰ ਨਾਮ ਜਪਦਾ ਹੈ ਨਾ ਸਿੱਖਾ, ਤੈਨੂੰ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਤੈਨੂੰ ਇਹ ਵੱਖਰੇ ਤਰੀਕੇ ਦੇ ਜਾਪ ਦੇ ਵਿੱਚ ਪੈਕ ਕਰਕੇ ਉਹ ਜਾਪ ਜਿਹੜੇ ਦੁਨੀਆਂ ਦੇ ਅੰਦਰ ਵਹਿਮਾਂ ਭਰਮਾਂ ਵਾਲੇ ਪਾਸੇ ਲੈ ਕੇ ਜਾਣ ਵਾਲੇ ਨੇ। ਇੱਕ ਨਾਮ ਦੇ ਜਾਪ ਦੇ ਜਪਦਿਆਂ ਜਪਦਿਆਂ ਜਿਹੜਾ ਜਪਜੀ ਦੇ ਰੂਪ ਵਿੱਚ ਜਾਪ ਕਰਦਾ ਹੈ, ਜਾਪ ਸਾਹਿਬ ਦੇ ਰੂਪ ਵਿੱਚ ਜਾਪ ਕਰਦਾ ਹੈ, ਚੇਤੇ ਰੱਖੀ ਫਿਰ ਤੈਨੂੰ ਕਿਸੇ ਹੋਰ ਪਾਸੇ ਤੰਤਾਂ ਮੰਤਾਂ ਵਾਲੇ ਜਾਪ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
ਰਿੱਧ ਬੁੱਧ ਸਿੱਧ ਸੁਰ ਗਿਆਨ,
ਇਹ ਨਾਮ ਦੀ ਵਡਿਆਈ ਹੈ, ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਮਗਰ ਦੁਨੀਆਂ ਦੌੜਦੀ ਹੈ, ਜਿਹਦੇ ਬਾਰੇ ਸਮਝ ਆ ਜਾਂਦੀ ਹੈ ਨਾਮ ਜਪ ਕੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮੰਨਿਆ। ਰਿੱਧੀਆਂ ਸਿੱਧੀਆਂ ਤੇ ਰਸਤੇ ਦੇ ਪੜਾਅ ਨੇ, ਰੱਬ ਦੇ ਰਾਹ ਤੇ ਤੁਰਦਿਆਂ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਇਹ ਰਿੱਧੀਆਂ ਸਿੱਧੀਆਂ ਰੱਬ ਦੇ ਨਾਂ ਤੋਂ ਤੋੜ ਕੇ ਰੱਖ ਦਿੰਦੀਆਂ ਨੇ, ਪਰ ਸਾਹਿਬ ਕਹਿੰਦੇ ਜਦੋਂ ਨਾਮ ਵਿੱਚ ਕੋਈ ਜੁੜਦਾ ਹੈ ਇਹ ਰਿੱਧੀਆਂ ਸਿੱਧੀਆਂ ਤੇ ਉਹਦੇ ਮਗਰ ਮਗਰ ਤੌੜਦੀਆਂ ਨੇ। ਰਿੱਧ ਬੁੱਧ ਸਿੱਧ ਇਹ ਸਾਰੀਆਂ ਰਿੱਧੀਆਂ ਸਿੱਧੀਆਂ, ਸੁਰ ਗਿਆਨ ਦੇਵਤਿਆਂ ਵਰਗਾ ਗਿਆਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਅਨਕ ਰੂਪ ਰੰਗ ਭੋਗ ਰਸ,
ਇਹ ਸਾਰਾ ਜੀਵਨ ਮਨੁੱਖ ਵੰਨ ਸਵੰਨੇ ਰੰਗਾਂ ਰੂਪਾਂ ਤੇ ਤਮਾਸ਼ਿਆਂ ਨੂੰ ਵੇਖਣ ਦੇ ਵਿੱਚ ਲਾ ਦਿੰਦਾ। ਇਹ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਰੰਗ ਤਮਾਸ਼ੇ ਵਿੱਚ ਲੱਗੀਆਂ ਰਹਿੰਦੀਆਂ ਨੇ, ਕੰਨ ਚੁਗਲੀ ਨਿੰਦਿਆ ਸੁਣਨ ਵਿੱਚ ਲੱਗੇ ਰਹਿੰਦੇ ਨੇ, ਜ਼ਬਾਨ ਰਸਾਂ ਕਸਾਂ ਵਿੱਚ ਜੁੜੀ ਰਹਿੰਦੀ ਹੈ, ਪਰ ਕਹਿੰਦੇ ਜਿਹਨੂੰ ਨਾਮ ਦਾ ਰਸ ਹਿਰਦੇ ਵਿੱਚ ਆ ਕੇ ਵਸ ਜਾਏ ਨਾ, ਉਹਨੂੰ ਮੰਨ ਲਓ ਸਾਰੇ ਰੂਪ ਸਾਰੇ ਰੂਪਾਂ ਦਾ ਦੀਦਾਰ ਹੋ ਜਾਂਦਾ। ਇਹ ਅੱਖਾਂ ਫਿਰ ਵਿਕਾਰਾਂ ਦੇ ਤਮਾਸ਼ੇ ਨਹੀਂ ਦੇਖਦੀਆਂ। ਇਹ ਜਿਹੜੀ ਜ਼ਬਾਨ ਹੈ ਅਨੇਕਾਂ ਪ੍ਰਕਾਰ ਦੇ ਭੋਗਾਂ ਤੇ ਰਸਾਂ ਵਿੱਚ ਖੱਚਤ ਹੈ, ਇਹਨਾਂ ਰਸਾਂ ਤੋਂ ਇਹ ਜੀਵ ਮੁਕਤ ਹੋ ਜਾਂਦਾ ਹੈ, ਕਿਉਂਕਿ ਇਸ ਰਸਨਾਂ ਨੂੰ ਸਮਝ ਆ ਜਾਂਦੀ, ਇਹ ਰਸਨਾਂ ਤੋਂ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇਹ ਅਨੇਕਾਂ ਸਾਰੇ ਭੋਗ ਰਸ ਜਿਹੜੇ ਮਨੁੱਖ ਨੂੰ ਖਿੰਨ ਭਰ ਦੀ ਖੁਸ਼ੀ ਬਖਸ਼ਦੇ ਹੈ, ਕਹਿੰਦੇ ਚੇਤੇ ਰੱਖੋ ਮੁੜ ਕੇ ਸਾਰੀ ਜ਼ਿੰਦਗੀ ਰਾਰਾ ਰਸ ਨਿਰਸ ਕਰ ਜਾਣਿਆ, ਜਿਹੜੇ ਰਸ ਵਿੱਚ ਖੱਚਤ ਸੀ, ਰਸ ਰਸ ਚੋਗ ਚੁਗੈ ਨਿਤ ਫਾਸੇ ਫਸਦਾ ਜਾਂਦਾ ਹੈ। ਕਹਿੰਦੇ ਇਹ ਸਾਰੇ ਰਸਾਂ ਤੋਂ ਨਿਕਲ ਕੇ ਨਾਮ ਦੇ ਰਸ ਦੇ ਵਿੱਚੋਂ ਆਨੰਦ ਆਉਣ ਲੱਗ ਪੈਂਦਾ ਹੈ।
ਗੁਰਮੁਖ ਨਾਮ ਨਿਮਖ ਹਿਰਦੈ ਵਸੈ,
ਇਹ ਸਾਰੀਆਂ ਦਾਤਾਂ ਕਦੋਂ ਮਿਲਦੀਆਂ, ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਇੱਕ ਅੱਖ ਚਮਕਣ ਜਿਤਨੇ ਸਮੇਂ, ਨਿਮਖ ਨੀਵੀਂ ਅੱਖ ਕਰਕੇ ਖੋਲ ਲੈਂਦੇ ਹਾਂ ਨਿਮਖ, ਇੰਨੇ ਕੁ ਚਿਰ ਵਾਸਤੇ ਜੇ ਰੱਬ ਦਾ ਨਾਮ ਕਿਸੇ ਦੇ ਹਿਰਦੇ ਦੇ ਵਿੱਚ ਵਸ ਜਾਏ ਉਹਨੂੰ ਸਾਰੇ ਜਾਪ ਤਾਪ ਵਿਸ਼ਰਾਮ ਪ੍ਰਾਪਤ ਹੋ ਜਾਂਦੇ ਨੇ, ਰਿੱਧ ਬੁੱਧ ਸਿੱਧ ਸੁਰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸਾਰੇ ਰੰਗ ਤਮਾਸ਼ੇ ਅਨਕ ਰੂਪ ਰੰਗ ਭੋਗ ਰਸ ਹੈ, ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਹਰ ਕੇ ਨਾਮ ਕੀ ਵਡਿਆਈ,
ਇਹ ਨਾਮ ਦੀ ਏਡੀ ਵੱਡੀ ਵਡਿਆਈ ਹੈ, ਇਹ ਬੋਲ ਕੇ ਲਿਖ ਕੇ ਬਿਆਨ ਨਹੀਂ ਕੀਤੀ ਜਾ ਸਕਦੀ।
ਕੀਮਤ ਕਹਿਣ ਨਾ ਜਾਈ,
ਇਹਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ। ਕੀਮਤ ਉਹਦੀ ਪਾਈ ਜਾਂਦੀ ਜੇ ਇੱਕ ਵਰਗਾ ਦੂਜਾ ਹੋਵੇ, ਪਰ ਇਹਦੇ ਬਰਾਬਰ ਦਾ ਕਿਵੇਂ ਦੱਸਿਆ ਜਾਵੇ? ਏਡੀ ਵੱਡੀ ਮਹਾਨਤਾ ਹੈ ਨਾਮ ਦੀ, ਜਿਹਨੇ ਇੱਕ ਵਾਰ ਵੀ ਮੁੱਖ ਤੋਂ ਨਾਮ ਲੈ ਲਿਆ ਨਾ, ਏਕ ਚਿੱਤ ਜੇ ਇੱਕ ਛਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਹ ਨਾਮ ਦੀ, ਇਸ ਬਾਣੀ ਦੀ ਕਿੱਡੀ ਮਹਿਮਾ ਹੈ, ਇਸ ਜਪ ਦੀ, ਗੁਰਬਾਣੀ ਦੇ ਸਿਮਰਨ ਦੀ ਕਿੱਡੀ ਮਹਿਮਾ ਹੈ। ਇਤਿਹਾਸ ਜਦੋਂ ਆਪਾਂ ਪੜ੍ਹਦੇ ਸੁਣਦੇ ਹਾਂ, ਮੀਰੀ ਪੀਰੀ ਵਾਲੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਇੱਕ ਵਾਰ ਇੱਕ ਸਿੱਖ ਭਾਈ ਸੁਭਾਗ ਨੇ 5 ਚੀਨੇ ਘੋੜੇ ਭੇਟ ਕੀਤੇ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਇੱਕ ਬਾਬਾ ਗੁਰਦਿੱਤਾ ਜੀ, ਇੱਕ ਭਾਈ ਵਿਧੀ ਚੰਦ ਜੀ ਨੂੰ ਦੇਤਾ, ਇੱਕ ਬਾਬਾ ਸੂਰਜਮਲ ਨੂੰ, ਦੋ ਆਪਣੇ ਕੋਲ ਰੱਖ ਲਏ। ਇੰਨੇ ਚਿਰ ਨੂੰ ਇੱਦਾਂ ਹੀ ਦੀਵਾਨ ਸਜਿਆ ਸੀ ਤੇ ਸੰਗਤ ਵਿੱਚ ਕਹਿਣ ਲੱਗੇ, ਕੋਈ ਗੁਰੂ ਕੇ ਪਿਆਰ ਵਾਲਾ ਸਿੱਖ ਹੋਵੇ ਜਿਹੜਾ ਨਾਮ ਨਾਲ ਜੁੜਿਆ ਹੋਇਆ, ਸਾਨੂੰ ਬਾਣੀ ਪੜ੍ਹ ਕੇ ਸੁਣਾਵੇ ਤੇ ਜਪਜੀ ਸਾਹਿਬ ਦਾ ਪਾਠ ਸੁਣਾਵੇ। ਇੱਕ ਸਿੱਖ ਉਸ ਵਕਤ ਬੜੇ ਪਿਆਰ ਨਾਲ, ਜਿਹਦਾ ਨਾਮ ਇਤਿਹਾਸ ਨੇ ਭਾਈ ਗੋਪਾਲਾ ਦੱਸਿਆ, ਉੱਠਿਆ। ਸਤਿਗੁਰ ਪਾਤਸ਼ਾਹ ਜੀ ਨੇ ਸੁੰਦਰ ਆਸਨਾਂ ਤੇ ਬਿਠਾਇਆ, ਜਪਜੀ ਦੀ ਬਾਣੀ ਦਾ ਜਾਪ ਕਰਨ ਲੱਗ ਪਿਆ। ਜਿਉਂ ਜਿਉਂ ਬਾਣੀ ਪੜ੍ਹਦਾ ਸੰਗਤ ਜੀ, ਇੰਨੇ ਪਿਆਰ ਨਾਲ ਨਾਮ ਵਿੱਚ ਭਿੱਜਾ ਭਿੱਜਾ, ਜਿਉਂ ਜਿਉਂ ਬਾਣੀ ਪੜ੍ਹੀ ਜਾਂਦਾ ਹੈ ਨਾ, ਸਤਿਗੁਰੂ ਬਾਣੀ ਸੁਣ ਕੇ ਇੰਨੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ। ਇਤਿਹਾਸ ਕਹਿੰਦਾ ਜਿਹੜੇ ਆਸਨ ਤੇ ਬੈਠੇ ਸੀ ਨਾ, ਜਿਹੜੀ ਮੰਜੀ, ਮੰਜੀ ਨੂੰ ਹੁਣ ਆਪਾਂ ਮੰਜੀ ਸਾਹਿਬ ਕਹਿੰਦੇ, ਜਿੱਥੇ ਦਾਤਾ ਜੀ ਬੈਠੇ ਹੁਣ, ਪਵਾਂਦ ਵੱਲ ਸਰਕਦੇ ਜਾ ਰਹੇ ਸਨ, ਸਾਰੇ ਸਿੱਖ ਵੇਖ ਰਹੇ ਸੀ। ਪਰ ਇਹ ਜਿੱਦਾਂ ਹੀ ਸਿੱਖ ਉਹ ਅਖੀਰ ਦੇ ਵਿੱਚ ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਘਾਲ ਨਾਨਕ ਤੇ ਮਖੁਜਲੇ, ਕੇਤੀ ਛੁੱਟੀ ਨਾਲ ਦੀ ਅਵਸਥਾ ਤੇ ਪਹੁੰਚਿਆ, ਮਨ ਚ ਫੁਰਨਾ ਆਇਆ ਕਿਤੇ ਸਤਿਗੁਰੂ ਜਪਜੀ ਦੀ ਬਾਣੀ ਸੁਣ ਕੇ ਖੁਸ਼ ਹੋ ਜਾਣ ਨਾ, ਤੇ ਕਿਤੇ ਇੱਕ ਘੋੜਾ ਹੀ ਜਿਹੜਾ ਦੋ ਘੋੜੇ ਕੋਲ ਨੇ, ਇੱਕ ਮੈਨੂੰ ਦੇ ਦੇਣ। ਇੱਧਰ ਜਿੱਦਾਂ ਹੀ ਉਹਨੇ ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਘਾਲ ਨਾਨਕ ਤੇ ਮਖੁਜਲੇ, ਕੇਤੀ ਛੁੱਟੀ ਨਾਲ ਕਿਹਾ, ਸਤਿਗੁਰਾਂ ਨੇ ਸਿੱਖ ਨੂੰ ਇਸ਼ਾਰਾ ਕੀਤਾ, ਘੋੜੇ ਤੇ ਕਾਠੀ ਪਾ ਕੇ ਲੈ ਕੇ ਆਓ। ਘੋੜਾ ਭੇਟ ਕੀਤਾ ਤੇ ਬੜਾ ਸਿੱਖ ਖੁਸ਼, ਸਤਿਗੁਰੂ ਬੜੇ ਬਖਸ਼ਿਸ਼ ਕੀਤੀ ਜੇ, ਕੇਵਲ ਜਪਜੀ ਦੇ ਪਾਠ ਬਦਲੇ ਇੰਨਾ ਕੀਮਤੀ ਘੋੜਾ ਮੈਨੂੰ ਭੇਟ ਕਰ ਦਿੱਤਾ। ਤੇ ਸਤਿਗੁਰੂ ਕਹਿੰਦੇ, ਸਿੱਖਾ ਬੜੇ ਘਾਟੇ ਵਿੱਚ ਰਹਿ ਗਿਆ ਹੈ, ਇਸ ਬਾਣੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਿੱਖਾ ਸਾਰੇ ਵੇਖਦੇ ਸਨ ਕਿ ਜਦੋਂ ਤੂੰ ਜਪਜੀ ਦਾ ਪਾਠ ਕਰਦਾ ਸੀ, ਅਸੀਂ ਪਵਾਂਦ ਵੱਲ ਸਰਕਦੇ ਜਾ ਰਹੇ ਸੀ, ਤੈਨੂੰ ਤੇ ਬਰਾਬਰ ਬਿਠਾ ਕੇ ਮਾਣ ਦੇਣਾ ਚਾਹੁੰਦੇ ਸੀ, ਜੇ ਸਾਡੇ ਨਾਲ ਜੁੜ ਜਾਂਦਾ ਆ ਸਭ ਕੁਝ ਹੀ ਤੇਰੇ ਹਵਾਲੇ ਕਰ ਦੇਣਾ ਸੀ, ਪਰ ਸਿੱਖਾ ਤੇਰੀ ਸੁਰਤ ਨੇ ਘੋੜੇ ਤੋਂ ਅੱਗੇ ਤੈਨੂੰ ਅੱਗੇ ਨਾ ਜਾਣ ਦਿੱਤਾ। ਕਈ ਵਾਰ ਅਸੀਂ ਸੌਦਾ ਪਾ ਲੈਂਦੇ ਹਾਂ ਨਾਮ ਦਾ, ਇਹ ਬਾਣੀ ਦਾ, ਇਹ ਨਾਮ ਦਾ, ਇਹ ਸ਼ਬਦ ਦਾ, ਕਦੀ ਮੁੱਲ ਨਹੀਂ ਜੇ ਪਾਇਆ। ਪਦਾਰਥਾਂ ਦੇ ਬਦਲੇ ਨਹੀਂ, ਪਦਾਰਥ ਮੰਗਾਂਗੇ ਮਿਲਣਗੇ, ਪਰ ਇਹਦੇ ਦਰ ਤੇ ਮੰਗੀਏ ਮਾਲਕ ਜੀ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣੇ ਨਾਮ ਦੀ ਦਾਤ ਸਾਨੂੰ ਬਖਸ਼, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਨਾਵੇਂ ਕੀ ਕੀਮਤ ਮਿੱਤ ਕਹੀ ਨਾ ਜਾਏ।
ਰਹਾਉ ਸੂਰ ਬੀਰ ਧੀਰਜ ਮਤ ਪੂਰਾ,
ਰਹਾਓ ਦੇ ਬੰਨ ਤੋਂ ਸਤਬਾਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜਿਹਦੇ ਅੰਦਰ ਨਾਮ ਵਸ ਜਾਂਦਾ ਹੈ ਨਾ, ਉਹਨੂੰ ਸੂਰਬੀਰਤਾ ਪ੍ਰਾਪਤ ਹੋ ਜਾਂਦੀ। ਇੱਕ ਸੂਰਬੀਰਤਾ ਹੁੰਦੀ ਹੈ ਜਿਹੜੇ ਬਾਬਰ ਵਰਗੇ ਜਾਂ ਔਰੰਗਜ਼ੇਬ ਵਰਗੇ ਜ਼ੁਲਮ ਕਰਨ ਵਾਲੇ ਸੀ, ਪਰ ਇੱਕ ਸੂਰਬੀਰਾ ਵੀਰਤਾ ਜਿਹਦੇ ਬਾਰੇ ਪੜ੍ਹਦੇ ਹਾਂ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰਉਪਕਾਰੀ। ਇਹ ਸੂਰਮਗਤੀ ਹੱਥ ਦੇ ਵਿੱਚ ਤਲਵਾਰ ਲੈ ਕਰਕੇ ਜ਼ੁਲਮ ਨਹੀਂ ਕਰਦੀ, ਜੰਗ ਦੇ ਮੈਦਾਨ ਵਿੱਚ ਵੀ ਧੀਰਜ ਮਤ ਪੂਰਾ, ਉਹਦਾ ਧੀਰਜ ਕੋਈ ਖੋ ਨਹੀਂ ਸਕਦਾ। ਜੰਗ ਦੇ ਮੈਦਾਨ 'ਚ ਵੀ ਗੁਰੂ ਸਾਹਿਬ ਦੇ ਹੱਥ ਵਿੱਚ ਜਦੋਂ ਸ਼ਸਤਰ ਹੁੰਦਾ ਸੀ ਨਾ, ਤਿੰਨ ਤਿੰਨ ਅਗਲੇ ਨੇ ਵਾਰ ਕੀਤੇ, ਸਤਿਗੁਰੂ ਹੌਲੀ ਜੀ ਕਹਿੰਦੇ ਵਾਰ ਇੱਦਾਂ ਨਹੀਂ, ਇੱਦਾਂ ਕਰੀਦਾ। ਜੰਗ ਦੇ ਮੈਦਾਨ 'ਚ ਵੀ ਕਿਸੇ ਨੇ ਗੁੱਸੇ ਦੇ ਵਿੱਚ ਨਹੀਂ ਦੇਖਿਆ। ਅਸਲ ਸੂਰਮਾ ਉਹਨੂੰ ਕਿਹਾ ਜਾਂਦਾ ਹੈ, ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਨਾਮ ਜਪਦਿਆਂ ਚੇਤੇ ਰੱਖੀ। ਇਹ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕੱਠਾਏ। ਇਹ ਨਾਮ ਤੇ ਹਉਮੈ ਦਾ ਆਪਸ ਵਿੱਚ ਵਿਰੋਧ ਹੈ, ਨਾਮ ਜਪਦਿਆਂ ਮੈਂ ਨਾ ਕਰੀ, ਇਹ ਤੇ ਮਾਲਕ ਦਾ ਤਰਸ ਹੋਏਗਾ ਤੇ ਤੇਰੀ ਝੋਲੀ ਦੇ ਵਿੱਚ ਉਹ ਨਾਮ ਦੀ ਦਾਤ ਪਾਉਂਦਾ ਹੈ। ਤੇ ਜਿਹਨੇ ਹਉਮੈ ਨੂੰ, ਵਿਕਾਰਾਂ ਨੂੰ ਜਿੱਤ ਪ੍ਰਾਪਤ ਕਰ ਲਈ ਨਾ, ਅਸਲ ਦੇ ਵਿੱਚ 5 ਵਿਕਾਰਾਂ ਤੇ ਕਾਬੂ ਕਰਨ ਵਾਲਾ, ਜਿਹੜਾ ਮਨ ਨੂੰ ਵੀ ਕਾਬੂ ਕਰ ਲੈਂਦਾ, ਉਹ ਜਗਤ ਨੂੰ ਜਿੱਤਣ ਵਾਲਾ ਸੂਰਮਾ ਇਸ ਨਾਮ ਦੇ ਸਦਕਾ ਬਣਦਾ। ਜਿੱਥੇ ਸੂਰਬੀਰ ਬਣਦਾ ਹੈ, ਉੱਥੇ ਧੀਰਜ ਵੀ ਪੂਰਾ, ਮਤ ਕਰਕੇ ਪੂਰਾ। ਇਹ ਨਹੀਂ ਕਿ ਜਦੋਂ ਤਾਕਤ ਗੁੱਸਾ ਆਉਂਦਾ ਹੈ ਤੇ ਉਹਦੇ ਨਾਲ ਨਾਲ ਮਤ ਖਤਮ ਹੋ ਜਾਂਦੀ ਹੈ। ਕ੍ਰੋਧ ਕਹਿੰਦਾ ਅੰਧ ਕਰੋ ਦਿਰਗਵੰਤਨ ਕੋ, ਸੁਰਤਵੰਤਨ ਕੋ, ਬਦਰੋ ਕਰ ਡਾਰੋ, ਤ੍ਰਿਤਵੰਤਨ ਕੋ, ਸੋ ਅਧੀਰ ਕਰੋ, ਅਰ ਚਾਤਰ ਕੀ ਮਤ ਦੂਰ ਨਿਵਾਰੋ। ਕ੍ਰੋਧ ਆਮ ਤੌਰ ਤੇ ਸੂਰਬੀਰ ਬੰਦੇ ਕੋਲ ਜਦੋਂ ਆਉਂਦਾ ਹੈ, ਉਹਦੀ ਮਤ ਦੂਰ ਹੋ ਜਾਂਦੀ ਹੈ, ਧੀਰਜ ਖਤਮ ਹੋ ਜਾਂਦਾ ਹੈ। ਪਰ ਨਾਮ ਨਾਲ ਮਿਲੀ ਸੂਰਬੀਰਤਾ ਨਾਲ ਧੀਰਜ ਤੇ ਮਤ ਵੀ ਪੂਰੀ ਰਹਿੰਦੀ ਹੈ।
ਸਹਿਜ ਸਮਾਦ ਧੁਨ ਗਹਿਰ ਗੰਭੀਰਾ,
ਪਰਮੇਸ਼ਰ ਜਿਹੜਾ ਗਹਿਰ ਤੇ ਗੰਭੀਰ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਅਪਹੁੰਚ ਹੈ ਜਿੱਥੇ ਹੱਥ ਦੀ ਪਹੁੰਚ ਨਹੀਂ, ਉਹ ਅਥਾਹ ਪਰਮੇਸ਼ਰ ਦੇ ਨਾਮ ਦੇ ਵਿੱਚ ਅਡੋਲ ਬਿਰਤੀ ਜਦੋਂ ਟਿਕ ਜਾਂਦੀ ਹੈ ਤੇ ਜੀਵਨ ਦੇ ਅੰਦਰ ਨਾਮ ਰਸ ਦੀ ਰੌਂ ਚੱਲਦੀ ਹੈ।
ਸਦਾ ਮੁਕਤ ਤਾਂ ਕੇ ਪੂਰੇ ਕਾਮ,
ਜਿਹੜੇ ਵਿਕਾਰਾਂ ਦੇ ਵਿੱਚ ਫਸੇ ਹੋਏ ਮਨੁੱਖ ਨੇ ਸਾਰੀ ਜ਼ਿੰਦਗੀ ਵਿਕਾਰਾਂ ਦੇ ਪਿੱਛੇ ਦੌੜਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪ੍ਰੇਰੇ, ਪਰ ਜੀਵਨ ਦੇ ਵਿੱਚ ਤਸੱਲੀ ਨਹੀਂ ਹੁੰਦੀ। ਸਾਰੀ ਜ਼ਿੰਦਗੀ ਕੰਮ ਤੇ ਕਰਦੇ ਨੇ ਪਰ ਅਵਰ ਕਾਜ ਤੇਰੇ ਕਿਤੇ ਨਾ, ਕੰਮ ਨਹੀਂ ਪੂਰੇ ਹੁੰਦੇ। ਪਰ ਸੰਸਾਰ ਦੇ ਵਿੱਚ ਆਇਆ ਉਹਨਾਂ ਦਾ ਸਫਲ ਹੈ, ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਨੀਏ, ਜਿਹਦੇ ਮੁੱਖ ਤੋਂ ਰੱਬ ਦਾ ਨਾਮ ਜਪਿਆ ਜਾਂਦਾ ਉਹਦਾ ਸੰਸਾਰ ਵਿੱਚ ਆਉਣਾ ਸਫਲ ਹੈ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਮ ਸਦਕਾ ਹੀ ਮਨੁੱਖ ਵਿਕਾਰਾਂ ਤੋਂ ਮੁਕਤ ਹੁੰਦਾ ਹੈ ਤੇ ਜੀਵਨ ਉਹਦਾ ਸਫਲ ਹੋ ਜਾਂਦਾ ਹੈ।
ਜਾ ਕੈ ਹਿਰਦੈ ਵਸੈ ਹਰ ਨਾਮ,
ਇਹ ਸਾਰੀਆਂ ਦਾਤਾਂ ਜਿਹਦੇ ਹਿਰਦੇ ਵਿੱਚ ਨਾਮ ਵਸ ਜੇ ਉਹਨੂੰ ਮਿਲਦੀਆਂ ਹਨ।
ਸਗਲ ਸੁਖ ਆਨੰਦ ਅਰੋਗ,
ਲੋਕ ਸੁੱਖ ਦੇ ਪਿੱਛੇ ਦੌੜਦੇ ਨੇ, ਆਨੰਦ ਦੀ ਖਾਤਰ ਦੌੜਦੇ ਨੇ। ਇਹ ਜਿਹੜੇ ਸੁੱਖ ਆਨੰਦ ਤੇ ਅਰੋਗ ਤੰਦਰੁਸਤੀ ਹੈ,
ਸਮਦਰਸੀ ਪੂਰਨ ਨਿਰਜੋਗ,
ਸਮਦਰਸ ਅਵਸਥਾ, ਕਿਉਂਕਿ ਆਮ ਤੌਰ ਤੇ ਮਨੁੱਖ ਦੀ ਨਜ਼ਰ ਚ ਅਮੀਰ ਗਰੀਬ ਜਾਤ ਪਾਤ ਊਂਚ ਨੀਚ ਰੰਗ ਨਸਲ ਦੇ ਵਿਤਕਰੇ ਨੇ, ਪਰ ਨਾਮ ਦੇ ਸਦਕਾ ਜਿੱਥੇ ਜੀਵਨ ਵਿੱਚ ਸੁੱਖ ਆਨੰਦ ਤੇ ਆਤਮਿਕ ਤੰਦਰੁਸਤੀ ਮਿਲਦੀ ਹੈ, ਮਨ ਵੀ ਚੰਗਾ ਤੇ ਤਨ ਵੀ ਚੰਗਾ ਹੋ ਜਾਂਦਾ। ਧਿਆਨ ਨਾਲ ਸੁਣਿਓ, ਗੁਰੂ ਕੀ ਗੋਦ ਵਿੱਚ ਬੈਠੇ ਆ, ਇਹ ਸਾਰੀਆਂ ਦਾਤਾਂ ਨਾਮ ਦੇ ਸਦਕਾ ਮਿਲਦੀਆਂ। ਬੰਦਾ ਕਹਿੰਦਾ ਜੀ, ਕਈ ਵਾਰ ਜਦੋਂ ਕਿਸੇ ਬੰਦੇ ਦਾ ਸਰੀਰ ਰੋਗੀ ਹੋਵੇ ਨਾ, ਤੇ ਸਰੀਰ ਦੇ ਰੋਗੀ ਨੂੰ ਭੋਜਨ ਤੇ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਜਿਹਦਾ ਮਨ ਰੋਗੀ ਹੋਵੇ ਉਹਨੂੰ ਰੱਬ ਦੀ ਬਾਣੀ ਨਾਮ ਚੰਗਾ ਨਹੀਂ ਜੇ ਲੱਗਦਾ। ਗੁਰੂ ਕੀ ਗੋਦ ਵਿੱਚ ਆਉਂਦੇ ਹਾਂ, ਲੋਕ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕਰਦਾ, ਕੀ ਕਰੀਏ, ਬਾਣੀ ਕਿਵੇਂ ਪੜ੍ਹੀਏ, ਤੇ ਸਤਿਗੁਰੂ ਇੱਕੋ ਗੱਲ ਕਹਿੰਦੇ, ਸਿੱਖਾ ਬਾਣੀ ਪੜ੍ਹਿਆ ਕਰ। ਉਹ ਕਹਿੰਦਾ ਪਹਿਲਾਂ ਪਾਤਸ਼ਾਹ ਮਨ ਟਿਕਾ ਦਿਓ, ਮਨ ਦੀ ਭਟਕਣਾ ਹਟਾ ਦਿਓ, ਫਿਰ ਨਾਮ ਜਪਾਂਗੇ। ਤੇ ਸਤਿਗੁਰੂ ਸਮਝਾਉਂਦੇ ਨੇ, ਸਿੱਖਾ ਤੂੰ ਇੱਦਾਂ ਹੀ ਕਹਿੰਦਾ ਜਿਵੇਂ ਡਾਕਟਰ ਕੋਲ ਜਾ ਕੇ ਕਹੇ ਰੋਗ ਠੀਕ ਕਰ ਦਿਓ, ਤੇ ਡਾਕਟਰ ਨੇ ਕਹਿਣਾ ਦਵਾਈ ਖਾਧੀ ਹੈ, ਅਸੀਂ ਕਹੀ ਨਹੀਂ ਦਵਾਈ ਬਾਅਦ ਚ ਖਾਵਾਂਗੇ, ਪਹਿਲਾਂ ਰੋਗ ਠੀਕ ਕਰ ਦਿਓ। ਕਦੀ ਐਸਾ ਹੋਇਆ ਕਿ ਡਾਕਟਰ ਨੂੰ ਕਹੀਏ ਪਹਿਲਾਂ ਰੋਗ ਠੀਕ ਕਰ ਦਿਓ ਫਿਰ ਦਵਾਈ ਖਾਵਾਂਗੇ, ਡਾਕਟਰ ਨੇ ਕਹਿਣਾ ਪਹਿਲਾਂ ਭਲਿਆ ਪਹਿਲਾਂ ਦਵਾਈ ਖਾ ਫਿਰ ਰੋਗ ਵੀ ਠੀਕ ਹੋ ਜਾਏਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮਨ ਦੀ ਭਟਕਣਾ, ਮਨ ਦਾ ਨਾਂ ਲੱਗਣਾ, ਇਹੀ ਤੇ ਰੋਗ ਹੈ। ਤੇ ਜਦੋਂ ਤੂੰ ਨਾਮ ਨਾਲ ਜੁੜੇਗਾ ਨਾ, ਪ੍ਰੇਮ ਨਾਲ ਰੋਜ਼ ਕਿਸੇ ਵੀ ਤਰੀਕੇ ਨਾਲ ਜਪੇਗਾ, ਤੇ ਚੇਤੇ ਰੱਖਿਓ ਇਹ ਨਾਮ ਜਪਦਿਆਂ ਜਪਦਿਆਂ ਜਿੱਡਾ ਵੱਡਾ ਰੋਗ ਹੈ, ਸਮਾਂ ਵੱਧ ਘੱਟ ਲੱਗ ਸਕਦਾ, ਪਰ ਨਾਮ ਜਪਦਿਆਂ ਜਪਦਿਆਂ ਮਨ ਦਾ ਇਹ ਰੋਗ, ਮਨ ਦੀ ਭਟਕਣਾ ਮੁੱਕਦੀ ਹੈ। ਸਮਦਰਸੀ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਸਾਰੇ ਪਾਸੇ ਉਹ ਇੱਕ ਹੀ ਨਜ਼ਰ ਆਉਂਦਾ ਹੈ। ਪੂਰਨ ਨਿਰਜੋਗ, ਇਹ ਵਿਕਾਰਾਂ ਤੋਂ ਇਹ ਮਨ ਪੂਰੀ ਤਰੀਕੇ ਨਾਲ ਨਿਰਲੇਪ ਹੋ ਜਾਂਦਾ ਹੈ।
ਆਏ ਨਾ ਜਾਏ ਡੋਲੇ ਕਤ ਨਾਹੀ,
ਆਵਾਗੌਣ ਵਿੱਚ ਸੰਸਾਰ ਭਟਕਦਾ ਹੈ, ਪਰ ਨਾਮ ਜਪਣ ਵਾਲੇ ਨੂੰ ਭਰੋਸਾ ਬਣ ਜਾਂਦਾ ਹੈ, ਉਹ ਡੋਲਦਾ ਨਹੀਂ, ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਰੱਖੇਗਾ। ਸਿਰਜਣਹਾਰ ਉਹਨੂੰ ਭਰੋਸਾ ਬੱਝ ਜਾਂਦਾ ਹੈ।
ਜਾ ਕੇ ਨਾਮ ਬਸੈ ਮਨ ਮਾਹੀ,
ਪਰ ਇਹ ਭਰੋਸਾ ਉਹਦੇ ਅੰਦਰ ਹੈ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਭਰਿਆ, ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ, ਆਗੇ ਕਰ ਧਰਿਆ ਜਿਹਦੇ ਹਿਰਦੇ ਚ ਨਾਮ ਵਸ ਜਾਂਦਾ ਹੈ।
ਦੀਨ ਦਿਆਲ ਗੋਪਾਲ ਗੋਵਿੰਦ,
ਭਲਿਆ ਪਰਮੇਸ਼ਰ ਦੇ ਗੁਣ ਬੇਅੰਤ ਨੇ, ਉਹ ਦੀਨਾਂ ਤੇ ਦਇਆ ਕਰਨ ਵਾਲਾ, ਗੋਪਾਲ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ, ਗੋਵਿੰਦ ਸਭਨਾਂ ਦਾ ਸਹਾਰਾ ਹੈ।
ਗੁਰਮੁਖ ਜਪੀਐ ਉਤਰੈ ਚਿੰਦ,
ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਨਾਮ ਨਾਲ ਸਾਂਝ ਪਾ ਕੇ ਤੂੰ ਜਪਦਾ, ਤੇਰੀਆਂ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ, ਸਮਝ ਆ ਜਾਂਦੀ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ, ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਭੇ ਰੋਜੀ ਦੇ। ਪਰ ਗੁਰੂ ਦੀ ਰਾਹੀਂ ਕਿਉਂ ਜਪਣਾ, ਇਹ ਗੁਰਮਤ ਦੀ ਇੱਕ ਮਰਿਆਦਾ ਹੈ, ਇਕੱਲੇ ਬੰਦੇ ਨੂੰ ਅਧਿਕਾਰ ਨਹੀਂ ਉਹ ਨਾਮ ਦੇ ਸਕੇ। 10 ਗੁਰੂ ਸਾਹਿਬਾਨ ਸਰੀਰਕ ਜਾਮੇ ਵਿੱਚ ਵਿਚਰਦਿਆਂ 1699 ਦੀ ਵਿਸਾਖੀ ਤੱਕ ਇਹ ਦਾਤ ਵੰਡਦੇ ਰਹੇ, ਪਰ ਉਪਰੰਤ ਉਹਨਾਂ ਮਰਿਆਦਾ ਬਣਾ ਦਿੱਤੀ, ਇਹ ਦਾਤ ਲੈਣੀ ਹੈ ਤੇ ਪੰਜ ਪਿਆਰਿਆਂ ਕੋ ਪੇਸ਼ ਹੋ, ਉਹ ਤੈਨੂੰ ਗੁਰਮੰਤਰ ਤੇ ਮੂਲ ਮੰਤਰ ਦੇ ਰਾਹੀਂ ਨਾਮ ਦ੍ਰਿੜ ਕਰਾਉਣਗੇ। ਦੁਨੀਆਂ ਵਿੱਚ ਜੇ ਕੋਈ ਕਿਸੇ ਕੋ ਨਾਮ ਮਿਲ ਜਾਏ ਕਿਸੇ ਦੇਹਧਾਰੀ ਕੋ, ਕਹਿੰਦੇ ਕਿਤੇ ਦੇ ਸਾਹਮਣੇ ਨਾ ਜੱਪੀ, ਲੁੱਕ ਕੇ ਜੱਪੀ, ਤੇਰੇ ਕੋ ਕਿਤੇ ਚੱਲਿਆ ਨਾ ਜਾਏ। ਪਰ ਸਤਿਗੁਰੂ ਕਹਿੰਦੇ ਗੁਰੂ ਕੇ ਸਿੱਖਾ ਤੂੰ ਆਪ ਵੀ ਜਪ ਤੇ ਦੂਜਿਆਂ ਨੂੰ ਵੀ ਜਪਾਉਣਾ, ਇਹ ਲੁੱਕ ਲੁੱਕ ਕੇ ਨਹੀਂ ਜਪਣਾ। ਉੱਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਜਿੱਥੇ ਮੌਕਾ ਮਿਲੇ प्यार नाल गजे के क्या कर सतनाम श्री वाहिगुरु ए नाम सारियां चिंतावां मुक्त करदा है।
नानक कहो गुर दिया नाम,
कहिंदे मेरे ते गुरु ने त्रिठ के आ जिन्नियां वडियाईयां नाम दियां सुनियां जे ना ऐसो सहाई हर को नाम साध संगत भज पूर्ण काम बूढ़त को जैसे बेड़ी मिलत बूझत दीपक मिलत तिलत जलत अग्नि मिलत नीर जैसे बारक मुख है खीर। ए बेअंत वडियाईयां वाला जेड़ा नाम है जिथे भी याद करिए वह नाम सहायक बनता है। ਇਹ ਗੁਰੂ ਨੇ ਮੇਰੇ ਤੇ ਤਰਸ ਕਰਕੇ ਇਹ ਨਾਮ ਦੀ ਦਾਤ ਮੇਰੇ ਹਿਰਦੇ ਅੰਦਰ ਟਿਕਾਈ ਹੈ।
ਸੰਤਨ ਕੀ ਟਹਿਲ ਸੰਤ ਕਾ ਕਾਮ।
ਅਖੀਰਲੀ ਪੰਕਤੀ ਚ ਦੂਜਾ ਪੱਖ ਦੱਸਦੇ ਨੇ ਸੰਤਨ ਕੀ ਟਹਿਲ ਸੰਤ ਕਾ ਕਾਮ। ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਕੀ ਹੈ। ਦੋ ਗੱਲਾਂ ਗੁਰੂ ਨੇ ਦ੍ਰਿੜ ਕਰਾਈਆਂ ਸੰਸਾਰ ਚ ਆਇਆ ਇੱਕ ਤੇ ਨਾਮ ਜਪਣਾ ਹੈ ਤੇ ਦੂਜਾ ਤੂੰ ਟਹਿਲ ਸੰਤ ਕੀ ਟਹਿਲ ਗੁਰਮੁਖਾਂ ਰੱਬ ਦੇ ਪਿਆਰਿਆਂ ਸਤਸੰਗੀਆਂ ਦੀ ਸੇਵਾ ਕਰਨੀ। ਇਹ ਸੇਵਾ ਤੇ ਸਿਮਰਨ ਦਾ ਮਾਰਗ ਦ੍ਰਿੜ ਕਰਾਇਆ। ਕਿਉਂ? ਕਿਉਂਕਿ ਰੱਬ ਦੇ ਦੋ ਸਰੂਪ ਨੇ ਸਰਗੁਣ ਤੇ ਨਿਰਗੁਣ। ਜਿੱਥੇ ਸਰਗੁਣ ਸਰੂਪ ਦੇ ਵਿੱਚ ਸਾਂਝ ਬਣਾਉਣੀ ਹੋਵੇ ਤੇ ਜਿਹੜਾ ਸਾਰਾ ਸੰਸਾਰ ਉਸੇ ਦਾ ਹੀ ਰੂਪ ਹੈ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਉਸ ਤੋਂ ਬਗੈਰ ਕੁਝ ਨਹੀਂ। ਉਹਦੇ ਨਾਲ ਸਾਂਝ ਬਣਾਉਣ ਲੱਗਿਆਂ ਸੇਵਾ ਰਾਹੀਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਸਰਗੁਣ ਨਾਲ ਸਾਂਝ ਬਣਾਉਣ ਵਾਸਤੇ ਸੇਵਾ ਕਰਨ ਦੀ ਲੋੜ ਹੈ ਤੇ ਜਿਹਦਾ ਆਕਾਰ ਹੀ ਕੋਈ ਨਹੀਂ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭ ਭਿੰਨ ਉਹਨੂੰ ਸਿਮਰਨ ਦੇ ਰਾਹੀਂ ਉਹਦੇ ਨਾਲ ਸਾਂਝ ਪਾਈ ਜਾ ਸਕਦੀ ਹੈ। ਤੇ ਚੇਤੇ ਰੱਖੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਹ ਦੋ ਕੰਮ ਕਰ ਲਈ ਦੇਹੀ ਮਿਲੀਏ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭੱਜ ਹਰ ਕੀ ਸੇਵਾ। ਆਓ ਹੁਣ ਜਿੱਥੇ ਇਹ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸਰਵਣ ਕੀਤਾ ਲੜੀਵਾਰ ਸ਼ਬਦ ਦੀ ਅੱਖਰੀ ਵਿਚਾਰ ਸਰਵਣ ਕਰੀਏ ਜੀ।
ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ।
ਭਗਤ ਸ਼੍ਰੋਮਣੀ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਰਾਮਕਲੀ ਹੀ ਰਾਗ ਦੇ ਅੰਦਰ 971 ਅੰਗ ਤੇ ਘਰ ਦੂਜਾ ਦੂਸਰੇ ਘਰ ਰਾਗ ਤਾਲ ਨਾਲ ਸੰਬੰਧ ਹੈ ਇਹਦਾ। ਇਹਦੇ ਵਿੱਚ ਗਾਉਣ ਦੀ ਹਿਦਾਇਤ ਸਤਿਗੁਰਾਂ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰ ਪਾਤਸ਼ਾਹ ਸੰਖੇਪ ਮੰਗਲ ਦੇ ਰਾਹੀਂ ਦ੍ਰਿੜ ਕਰਾਉਂਦੇ ਨੇ ਕਿ ਪਰਮੇਸ਼ਰ ਇੱਕ ਹੈ ਅਦੁੱਤੀ ਹੈ। ਓਅੰਕਾਰ ਸਾਰੀਆਂ ਥਾਵਾਂ ਤੇ ਇੱਕ ਰਸ ਵਿਆਪਕ ਹੈ ਸਤ ਸਦਾ ਕਾਇਮ ਰਹਿਣ ਵਾਲਾ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਰਾਹੀਂ ਉਹਦੇ ਨਾਲ ਸਾਂਝ ਪਾਈ ਜਾ ਸਕਦੀ ਹੈ। ਤੇ ਜਦੋਂ ਸ਼ਬਦ ਦੇ ਆਰੰਭ ਵਿੱਚ ਇਹ ਲਿਖ ਦੇਣ ਤੇ ਸਿੱਖਾ ਚੇਤੇ ਰੱਖੀ ਬਾਣੀ ਪੜਦਿਆਂ ਅੱਖਰਾਂ ਕਰਕੇ ਹੋ ਸਕਦਾ ਤੈਨੂੰ ਅਨਮਤ ਦੇ ਅਰਥ ਲੱਗਦੇ ਹੋਣ ਪਰ ਜਦੋਂ ਅਰਥ ਕਰਨੇ ਹੋਣ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀ ਵਿਚਾਰ ਨੂੰ ਚੇਤੇ ਰੱਖ ਕੇ ਅਰਥਾਂ ਨੂੰ ਸਮਝਣਾ ਕਰੀ। ਇਸ ਕਰਕੇ ਨਿਰਦੇਸ਼ ਸਤਿਗੁਰੂ ਜੀ ਆਰੰਭ ਵਿੱਚ ਦਰਜ ਕਰ ਦਿੰਦੇ ਹਨ।
ਬੰਧ ਚ ਬੰਧਨ ਪਾਇਆ।
ਬੰਧ ਚ ਸ਼ਬਦ ਵਰਤਿਆ ਜਾਂਦਾ ਸੰਗਤ ਜੀ ਮਾਇਆ ਵਾਸਤੇ। ਜਿਹੜੀ ਮਾਇਆ ਕਿਹਨੂੰ ਕਿਹਾ ਗਿਆ ਬਾਣੀ ਵਿੱਚ ਆਪਾਂ ਪੜ੍ਹਦੇ ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਓ ਵੱਧ ਹੈ ਹਉ ਮੈਂ ਕਰਮ ਕਮਾਏ। ਇਹ ਦੁੱਖਾਂ ਦੀ ਨਿਵਿਰਤੀ ਤੇ ਸੁੱਖ ਦੀ ਚਾਹਨਾ ਇਸੇ ਵਿੱਚ ਹੀ ਸਾਰੀ ਜ਼ਿੰਦਗੀ ਹਾਂ ਮੈਂ ਇਹਦੇ ਵਿੱਚ ਭਟਕਦਾ ਰਹਿੰਦਾ। ਇੱਦਾਂ ਮਾਇਆ ਬੰਧਨਾਂ ਵਿੱਚ ਪਾ ਦਿੰਦੀ ਹੈ ਪਰ ਸਤਿਗੁਰੂ ਪਾਤਸ਼ਾਹ ਨੇ ਇਸ ਮਾਇਆ ਦੇ ਬੰਧਨਾਂ ਵਿੱਚ ਜਿਹੜੀ ਪਾਉਣ ਵਾਲੀ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ ਗੁਰੂ ਨੇ ਕਿਰਪਾ ਕਰਤੀ ਇਹਦੇ ਅੱਗੇ ਰੋਕ ਪਾਤੀ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਿਉਂਕਿ ਮਾਇਆ ਨੱਕ ਵਾਸਤੇ ਜਾਂ ਕੰਨਾਂ ਵਾਸਤੇ ਕੰਮ ਕਰਾਉਂਦੀ ਸੀ ਲੋਕ ਲਾਜ ਵਿੱਚ ਭੱਜਿਆ ਹੋਇਆ ਮੈਂ ਲੋਕ ਕੀ ਆਖਣਗੇ। ਫਿਰ ਕੰਨਾਂ ਨਾਲ ਸਿਫਤ ਸੁਣਨ ਵਾਸਤੇ ਕਰਜ਼ੇ ਚੁੱਕ ਕਰਕੇ ਬੰਦਾ ਕਈ ਪ੍ਰਕਾਰ ਦੇ ਨਾਲ ਵਾਹਵਾਂ ਭਰਮਾਂ 'ਚ ਫਸਿਆ ਜ਼ਿੰਦਗੀ ਦੇ ਵਿੱਚ ਨੁਕਸਾਨ ਚੱਲਦਾ ਹੈ ਤੇ ਕਹਿੰਦੇ ਗੁਰੂ ਨੱਕ ਵੀ ਕੱਟ ਦਿੰਦਾ ਤੇ ਕੰਨ ਵੀ ਕੱਟ ਦਿੰਦਾ। ਫਿਰ ਲੋਕ ਲਾਜ ਵਾਲੇ ਪਾਸੇ ਮਾਇਆਧਾਰੀ ਕੰਮ ਨਹੀਂ ਕਰਦਾ ਫਿਰ ਕੰਨਾਂ ਨਾਲ ਕੇਵਲ ਆਪਣੀ ਸਿਫਤ ਸੁਣਨ ਵਾਸਤੇ ਕੰਮ ਨਹੀਂ ਕਰਦਾ। ਇੱਦਾਂ ਮਾਇਆ ਨੂੰ ਬੰਧਨ ਪਾ ਕਰਕੇ ਇਹ ਮਾਇਆ ਨੂੰ ਵਰਤੋਂ ਦਾ ਤਰੀਕਾ ਗੁਰੂ ਸਿਖਾਉਂਦਾ ਹੈ।
ਮੁਕਤੈ ਗੁਰ ਅਨਲ ਬੁਝਾਇਆ।
ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਗੁਰੂ ਮੁਕਤ ਹੈ ਸਤਿਗੁਰ ਬੰਦੀ ਛੋੜ ਹੈ। ਭਾਵੇਂ ਉਹ 52 ਰਾਜੇ ਉਹਨਾਂ ਨੇ ਰਿਹਾ ਕਰਾਏ ਸਨ ਭਾਵੇਂ ਕੈਦ ਵਿੱਚੋਂ ਭਾਵੇਂ ਆਤਮਿਕ ਜੀਵਨ ਵਿੱਚ ਗੁਰੂ ਮੁਕਤ ਹੈ ਸਾਨੂੰ ਮੁਕਤ ਕਰਦਾ ਹੈ। ਤੇ ਇਹ ਜਿਹੜੀ ਮਾਇਆ ਤ੍ਰਿਸ਼ਨਾ ਦੀ ਅੱਗ ਬਣ ਕੇ ਜੀਵਨ ਦੇ ਵਿੱਚ ਮਾਰ ਮਾਰ ਕਰਦੀ ਹੈ ਨਾ ਗੁਰੂ ਨਾਮ ਦਾ ਜਲ ਪਾ ਕੇ ਦੱਸ ਦਿੰਦਾ ਹੈ ਲੱਖ ਕਰੋੜੀ ਬੰਧ ਨਾ ਪਰੇ। ਲੱਖਾਂ ਕਰੋੜਾਂ ਨਾਲ ਮਾਇਆ ਤੇ ਰੋਕ ਨਹੀਂ ਪੈਂਦੀ। ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ। ਕੇਵਲ ਨਾਮ ਦੇ ਨਾਲ ਸੰਤੋਖ ਦੇ ਨਾਲ ਇਸ ਮਾਇਆ ਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ।
ਜਬ ਨਖ ਸਿੱਖ ਇਹੋ ਮਨ ਚੀਨਾ,
ਜਦੋਂ ਕਹਿੰਦੇ ਮੈਂ ਨਖ ਪੈਰ ਦੇ ਨਹੁੰ ਨੂੰ, ਸਿਖਾ ਕਹਿੰਦੇ ਸਿਰ ਦੀ ਚੋਟੀ ਨੂੰ, ਇਹ ਮਨ ਮਾਇਆ ਚ ਗੁਲਤਾਨ ਸੀ। ਜਦੋਂ ਮੈਂ ਸਾਰਾ ਰੂਪ ਇਹਦਾ ਵੇਖਿਆ,
ਤਬੇ ਅੰਤਰ ਮਜਨ ਕੀਨਾ,
ਇਹ ਮਨ ਵਿਕਾਰਾਂ ਚ ਮੈਲਾ ਹੋਇਆ ਸੀ, ਦਲਦਲ ਵਿੱਚ ਫਸਿਆ ਸੀ, ਵਿਕਾਰ ਇਹਦੇ ਨਾਲ ਚਿੰਬੜੇ ਸੀ। ਕਹਿੰਦੇ ਮੈਂ ਅੰਤਰ ਆਤਮੇ ਇਸ਼ਨਾਨ ਕੀਤਾ। ਜੋਗੀ ਇਸ਼ਨਾਨ ਕਰਦੇ ਨੇ ਜਦੋਂ, ਤੇ ਉਹ ਤਿੰਨ ਨਦੀਆਂ ਦਾ ਜ਼ਿਕਰ ਕਰਦੇ ਨੇ, ਸੁਖਮਨ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ। ਸਤਿਗੁਰੂ ਕਹਿੰਦੇ ਤਿੰਨਾਂ ਦਾ ਇਸ਼ਨਾਨ ਕਰ ਸਕਦਾ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾ ਹੋ। ਜਦੋਂ ਗੁਰੂ ਕਾ ਸ਼ਬਦ ਸੁਣੇਗਾ ਫਿਰ ਮੰਨੇਗਾ ਤੇ ਭਾਵਨਾ ਬਣਾ ਕੇ ਜਦੋਂ ਉਹਦੇ ਤੇ ਚੱਲੇਗਾ, ਇਹ ਅੰਤਰ ਆਤਮੇ ਤੇਰਾ ਮਨ ਇਸ ਇਸ਼ਨਾਨ ਦੇ ਰਾਹੀਂ ਪਵਿੱਤਰ ਹੋ ਜਾਏਗਾ, ਮਾਇਆ ਦੀ ਦਲਦਲ ਤੇ ਵਿਕਾਰਾਂ ਦੀ ਮੈਲ ਲੱਥ ਜਾਏਗੀ।
ਪਵਨ ਪਤ ਉਨ ਮਨ ਰਹਿਣ ਖਰਾ,
ਸੰਗਤ ਜੀ ਪਵਨ ਪਤ ਕਹਿੰਦੇ ਨੇ ਇਹ ਜਿਹੜਾ ਪਵਨ ਦਾ ਪਤੀ, ਪਵਨ ਮਾਇਆ ਮਨ ਨੂੰ ਕਿਹਾ ਜਿਹੜਾ ਚੰਚਲ ਮਨ ਹੈ, ਪਵਨ ਪਤੀ ਮਨ ਦਾ ਸਵਾਮੀ ਜੀਵਾਤਮਾ ਜਿਹੜਾ ਪਰਮਾਤਮਾ ਦੀ ਅੰਸ਼ ਹੈ, ਕਹੋ ਕਬੀਰੇ ਰਾਮ ਕੀ ਅੰਸ਼, ਉਹਦੀ ਅਵਸਥਾ ਹੈ ਉਨਮਨ ਰਹਿਣ ਖਰਾ। ਉਨਮਨ ਅਵਸਥਾ ਨੂੰ ਚੌਥਾ ਪਦ ਵੀ ਕਿਹਾ, ਤੁਰਿਆ ਅਵਸਥਾ ਵੀ ਕਿਹਾ ਗਿਆ। ਜਿਹੜੀ ਅਵਸਥਾ ਬਾਰੇ ਆਪਾਂ ਬਾਣੀ ਚ ਪੜ੍ਹਦੇ ਹਾਂ, ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ, ਇਹ ਜੀਵਨ ਮੁਕਤ ਅਵਸਥਾ ਵੀ ਹੈ। ਉਸ ਅਵਸਥਾ ਵਿੱਚ ਹਰਖ ਸੋਗ ਅਨੰਤ, ਇਹ ਕਿਸੇ ਵੀ ਪ੍ਰਕਾਰ ਦੀ ਅਵਸਥਾ ਨਹੀਂ। ਉਹ ਅਵਸਥਾ ਦੇ ਵਿੱਚ ਜਿੱਥੇ ਹਰਖ ਨਹੀਂ, ਸੋਗ ਨਹੀਂ, ਚਿੰਤਾ ਨਹੀਂ, ਕਿਸੇ ਪ੍ਰਕਾਰ ਦਾ ਦੁੱਖ ਨਹੀਂ, ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਇਹੋ ਜਿਹੀ ਅਵਸਥਾ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋਗ ਕਹਾਵੇ। ਤੈਸਾ ਹਰਖ ਤੈਸਾ ਉਹ ਸੋਗ ਸਦਾ ਆਨੰਦ, ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਇਹ ਅਵਸਥਾ ਹੈ ਜਿਹੜੀ ਅਸਲ ਵਿੱਚ ਆਤਮਾ ਦੀ, ਮਨ ਉਸ ਅਵਸਥਾ ਚੋਂ ਨਿਕਲ ਕੇ ਮਾਇਆ ਦੇ ਪਿੱਛੇ ਦੌੜਦਾ ਹੈ। ਪਰ ਕਹਿੰਦੇ ਜਦੋਂ ਗੁਰੂ ਸਮਝਾਉਂਦਾ ਹੈ ਕਿ ਤੇਰਾ ਅਸਲਾ ਉਹ ਜੋਤ ਸਰੂਪ ਹੈ, ਤੂੰ ਉਸ ਅਵਸਥਾ ਵਿੱਚ ਪਹੁੰਚ ਜਿਹੜੀ ਅਵਸਥਾ ਵਿੱਚ
ਨਹੀਂ ਮੇਰਤ ਨਾ ਜਨਮ ਜਰਾ,
ਜਿਹੜੀ ਅਵਸਥਾ ਵਿੱਚ ਮੌਤ ਦਾ ਡਰ ਨਹੀਂ, ਬਾਰ ਬਾਰ ਜੰਮਣ ਮਰਨ ਦਾ ਭੈ ਨਹੀਂ, ਤੇ ਬਚਪਨ ਜਵਾਨੀ ਬੁਢੇਪੇ ਦੇ ਰੂਪ ਵਿੱਚ ਬੁਢੇਪੇ ਦਾ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ, ਨਾਨਕ ਬੱਦਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਉਹ ਅਵਸਥਾ ਤੈਨੂੰ ਪ੍ਰਾਪਤ ਹੋ ਸਕਦੀ, ਤੂੰ ਦੁੱਖਾਂ ਤੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ। ਠਹਿਰਾਓ ਦੇਖ ਕੇ ਸਮਝਾਉਂਦੇ ਹਨ,
ਉਲਟੀ ਲੇ ਸਖਤ ਸਹਾਰੰ,
ਗੁਰੂ ਨੇ ਇਸ ਮਨ ਦਾ ਸੁਭਾਅ ਬਦਲ ਦਿੱਤਾ। ਜਿਹੜਾ ਮਨ ਪਹਿਲਾਂ ਮਨਮਤ ਦੇ ਵਿੱਚ ਫਸਿਆ, ਲੇਲੇ ਕੋ ਚੁੰਘੇ ਨਿਤ ਭੇਡ ਬਣਿਆ ਸੀਗਾ, ਭੇਡ ਦੇ ਮਗਰ ਲੇਲਾ ਚੱਲਣਾ ਚਾਹੀਦਾ, ਪਰ ਲੇਲੇ ਦੇ ਮਗਰ ਭੇਡ ਚੱਲ ਰਹੀ ਸੀ, ਮਤ ਦੇ ਪਿੱਛੇ ਮਨ ਨੇ ਚੱਲਣਾ ਸੀ, ਪਰ ਇਹ ਮਨ ਮਤ ਨੂੰ ਆਪਣੇ ਮਗਰ ਲਗਾਉਂਦਾ ਹੈ। ਗੁਰੂ ਨੇ ਕਲਾ ਵਰਤਾ ਦਿੱਤੀ, ਐਸੋ ਅਚਰਜ ਦੇਖਿਓ ਕਬੀਰ, ਇਹ ਖੇਡ ਵਰਤੀ ਲੇਲੇ ਕੋ ਚੁੰਘੇ ਨਿਤ ਭੇਡ ਵਾਲੀ ਕਲਾ ਇਵੇਂ ਵਰਤੀ, ਮਤ ਦੇ ਪਿੱਛੇ ਮਨ ਨੂੰ ਚਲਾਉਣਾ ਸੀ। ਮਤ ਹੈ ਭੇਡ, ਜਿਹਦੇ ਪਿੱਛੇ ਤੁਰ ਪਊਗੀ ਮਤ, ਜਿਵੇਂ ਭੇਡ ਜਿੱਧਰਲੇ ਪਾਸੇ ਦੀ ਸੰਗਤ ਮਿਲ ਜੇ ਉੱਧਰ ਤੁਰ ਪੈਂਦੀ। ਗੁਰੂ ਦੇ ਦੁਆਰੇ ਤੇ ਆ ਕੇ ਜਦੋਂ ਅਸੀਂ ਮਤ ਗੁਰੂ ਦੇ ਹਵਾਲੇ ਕਰਦੇ ਹਾਂ ਨਾ, ਮਨ ਨੀਵਾਂ ਮਤ ਉੱਚੀ ਰੱਖਦੇ ਹਾਂ, ਤੇ ਮਤ ਦਾ ਰਾਖਾ ਗੁਰੂ ਨੂੰ ਬਿਠਾਉਂਦੇ ਹਾਂ, ਤੇ ਫਿਰ ਗੁਰੂ ਕੋਲੋਂ ਮਤ ਲੈ ਕੇ ਚੱਲਦੇ ਹਾਂ, ਤੇ ਇਹ ਮਨ ਫਿਰ ਮਾਇਆ ਵਾਲੇ ਪਾਸੇ ਨਹੀਂ ਦੌੜਦਾ, ਫਿਰ ਇਹ ਗੁਰੂ ਦੇ ਆਸ਼ੇ ਅਨੁਸਾਰ ਮਨ ਕੰਮ ਕਰਦਾ, ਕਿਉਂਕਿ ਸਰੀਰ ਦੇ ਵਿੱਚ ਜਿੰਨੇ ਅੰਗ ਨੇ ਇਹਨਾਂ ਦਾ ਡਰਾਈਵਰ ਮਨ ਹੈ। ਅੱਖਾਂ ਉਹ ਵੇਂਦੀਆਂ ਨੇ, ਕੰਨ ਉਹ ਸੁਣਦੇ ਨੇ, ਜ਼ਬਾਨ ਉਹ ਬੋਲਦੀ ਹੈ ਜੋ ਮਨ ਕਰਦਾ ਹੈ। ਪਹਿਲਾਂ ਮਾਇਆ ਦਾ ਪ੍ਰੇਰਿਆ ਮਨ ਵਿਕਾਰਾਂ ਵਾਲੇ ਪਾਸੇ ਜਾਂਦਾ ਸੀ, ਪਰ ਗੁਰੂ ਨੇ ਇਹਦੀ ਖੇਡ ਵਰਤਤੀ, ਹੁਣ ਗੁਰੂ ਦੀ ਮਤ ਅਨੁਸਾਰ ਉਲਟੀ ਲੇ, ਇਹ ਉਲਟੀ ਮਤ ਹੋ ਗਈ। ਸਖਤ ਸਹਾਰੰ, ਜਿਹੜਾ ਪਹਿਲਾਂ ਮਾਇਆ ਦਾ ਸਹਾਰਾ ਸੀ, ਉਦੋਂ ਮਤ ਉਲਟ ਕੇ ਕਿੱਧਰ ਗਈ?
ਐਸੀ ਲੇ ਗਗਨ ਮਜਾਰੰ,
ਇਹ ਗਗਨ ਮਜਾਰੰ, ਗਗਨ ਆਕਾਸ਼ ਨੂੰ ਕਿਹਾ, ਗਗਨ ਦਸਮ ਦੁਆਰ ਨੂੰ ਕਿਹਾ, ਗਗਨ ਗਿਆਨ ਨੂੰ ਕਿਹਾ। ਗੁਰੂ ਦੇ ਗਿਆਨ ਵਾਲੇ ਪਾਸੇ ਇਹ ਜਿਹੜੀ ਮਤ ਸੀ, ਇਹ ਮਨ ਉਸ ਪਾਸੇ ਨੂੰ ਹੁਣ ਝੁੱਕ ਗਿਆ ਹੈ।
ਬੇਦੀ ਅਲੇ ਚੱਕਰ ਪੁਯੰਗਾ,
ਜੋਗੀ ਖੱਟ ਕਰਮਾਂ ਦਾ ਜ਼ਿਕਰ ਕਰਦੇ ਨੇ, ਇਹ ਪੁਯੰਗਾ ਵਰਗੇ ਜਿਹੜੇ ਜ਼ਿਕਰ ਨੇ, ਪੁਯੰਗ ਕਹਿੰਦੇ ਸੱਪ ਨੂੰ ਜਿਹੜਾ ਸੱਜੇ ਖੱਬੇ ਟੇਢਾ ਮੇਢਾ ਚੱਲਦਾ ਹੈ, ਇਹ ਮਨ ਵੀ ਪਹਿਲਾਂ ਡੱਕੋ ਡੋਲੇ ਖਾਂਦਾ ਸੀਗਾ, ਪਰ ਗੁਰੂ ਨੇ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ, ਗੁਰੂ ਦੇ ਸ਼ਬਦ ਦਾ ਤੀਰ ਵੱਜਾ ਤੇ ਸੱਜੇ ਖੱਬੇ ਦੀ ਸੱਪ ਵਰਗੀ ਦੌੜ ਛੱਡ ਕੇ ਇਹ ਹੁਣ ਸਿੱਧਾ ਚੱਲ ਪਿਆ ਹੈ।
ਭੇਟੀ ਅਲੇ ਰਾਏ ਨੇ ਸੰਗਾ,
ਉਹ ਪਰਮੇਸ਼ਰ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਸੁੱਖਾਂ ਦਾ ਦਾਤਾ, ਇਹ ਮਨ ਫਿਰ ਮਾਇਆ ਵਿੱਚੋਂ ਨਿਕਲ ਕੇ ਸਿੱਧਾ ਉਸ ਦੇ ਨਾਲ ਸਾਂਝ ਬਣਾਉਂਦਾ ਹੈ।
ਚੁੱਕੀ ਅਲੇ ਮੋਹ ਮਾਇਆ ਸਾ,
ਪਹਿਲਾਂ ਮੋਹ ਦੀਆਂ ਤੰਦਾਂ ਸੀ, ਇਹ ਸ਼ਬਦ ਦੇ ਤੀਰ ਦੇ ਨਾਲ ਮਨ ਏਡਾ ਸਿੱਧਾ ਹੋਇਆ, ਮੋਹ ਦੀਆਂ ਤੰਦਾਂ ਤੋਂ ਆਜ਼ਾਦ ਹੋ ਗਿਆ।
ਸਸਕੀਨੋ ਸੂਰ ਗਿਰਾਸਾ,
ਸੂਰ ਕਹਿੰਦੇ ਵਿਕਾਰਾਂ ਦੀ ਤਪਸ਼ ਨੂੰ, ਸਸ ਕਹਿੰਦੇ ਨਾਮ ਦੀ ਸ਼ੀਤਲਤਾ, ਨਾਮ ਦੀ ਸ਼ੀਤਲਤਾ ਨੇ ਵਿਕਾਰਾਂ ਦੀ ਤਪਸ਼ ਨੂੰ ਠੰਡਾ ਕਰ ਦਿੱਤਾ ਹੈ।
ਜਬ ਕੁੰਭਕ ਭਰ ਪੁਰ ਲੀਣਾ,
ਜੋਗੀ ਤਿੰਨ ਅਵਸਥਾ ਰੇਚਕ ਪੂਰਕ ਕੁੰਭਕ ਕਰਦੇ ਨੇ, ਜਿੱਥੇ ਇੱਕ ਅਵਸਥਾ ਦੇ ਵਿੱਚ ਪੂਰਕ ਦੇ ਵਿੱਚ ਸਵਾਸ ਖਿੱਚਦੇ, ਰੇਚਕ ਵਿੱਚ ਛੱਡਦੇ ਨੇ ਤੇ ਕੁੰਭਕ ਵਿੱਚ ਟਿਕਾਉਂਦੇ ਆ। ਪਰ ਪ੍ਰਾਣਾਯਾਮ ਦੀ ਗੱਲ ਦੇ ਰਾਹੀਂ ਇੱਥੇ 84 ਜਿਹੜੇ ਆਸਨਾਂ ਦਾ ਜ਼ਿਕਰ ਨਾ ਕਰਦਿਆਂ, ਆਤਮਿਕ ਯੋਗ ਦੀ ਗੱਲ ਕਰਦਿਆਂ ਭਗਤ ਜੀ ਦੱਸਦੇ ਨੇ, ਜਿਹਨੇ ਆਪਣੇ ਹਿਰਦੇ ਅੰਦਰ ਕੁੰਭਕ ਪਰਮੇਸ਼ਰ ਦੇ ਨਾਮ ਦੇ ਵਿੱਚ ਬਿਰਤੀ ਟਿਕਾ ਕੇ ਭਰਪੁਰ ਲੀਣਾ ਪਰਮੇਸ਼ਰ ਵਿੱਚ ਆਪਣੀ ਸੁਰਤ ਟਿਕਾ ਲਈ।
ਤਹਿ ਬਾਜੇ ਅਨਹਦ ਬੀਣਾ,
ਕਿਤੇ ਕੋਈ ਬਾਂਸਰੀ ਵੱਜੇ ਢੋਲ ਵੱਜੇ ਤੇ ਬੜਾ ਆਨੰਦ ਜਿਹਾ ਆਉਂਦਾ ਹੈ, ਪਰ ਕਹਿੰਦੇ ਜਦੋਂ ਨਾਮ ਵਿੱਚ ਸੁਰਤ ਟਿਕਦੀ ਹੈ ਫਿਰ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੇ, ਉਹ ਦਿਨ ਰਾਤ ਨਾਮ ਦੀ ਧੁਨ ਦਾ ਆਨੰਦ ਮਾਣਦਾ ਹੈ ਉਹ ਜੀਵ ਜਿਹਦੀ ਸੁਰਤ ਨਾਮ ਵਿੱਚ ਜੁੜ ਗਈ।
ਬਕਤੈ ਬਕ ਸ਼ਬਦ ਸੁਣਾਇਆ,
ਗੁਰੂ ਬਕਤਾ ਹੈ, ਉਪਦੇਸ਼ ਕਰਦਾ ਹੈ, ਜਦੋਂ ਗੁਰੂ ਉਪਦੇਸ਼ ਦੇ ਕੇ ਸ਼ਬਦ ਦ੍ਰਿੜ ਕਰਾਉਂਦਾ ਹੈ।
ਸੁਣ ਤੈ ਸੁਣ ਮਨ ਵਸਾਇਆ,
ਸੁਣਨ ਵਾਲੇ ਨੇ ਸ਼ਬਦ ਨੂੰ ਸੁਣ ਕੇ ਮਨ ਵਿੱਚ ਵਸਾ ਲਿਆ। ਜਿੰਨੇ ਬੈਠੇ ਆ ਨਾ, ਸਭ ਤੋਂ ਵੱਡੀ ਮਹਾਨਤਾ ਹੈ ਸੁਣਨ ਦੀ। ਸੁਣਨ ਤੇ ਚਾਰ ਪੌੜੀਆਂ ਜਪਜੀ ਤੇ ਆਰੰਭ ਚ ਉਤਾਰੀਆਂ। ਸਤਿਗੁਰ ਪਾਤਸ਼ਾਹ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ਼, ਪਰ ਸੁਣਨ ਦੀ ਗੱਲ ਤੇ ਤਾਂ ਹੀ ਜੇ ਕਿਸੇ ਬੰਦੇ ਨੂੰ ਕੋਈ ਕੰਮ ਆਖੀਏ, ਭਲਿਆ ਪਾਣੀ ਦਾ ਗਲਾਸ ਲੈ ਕੇ ਆ, ਤੇ ਜੇ ਲੈ ਕੇ ਆ ਜੇ ਤੇ ਭਲਾ, ਤੇ ਨਾ ਲੈ ਕੇ ਆਵੇ ਦੁਬਾਰਾ ਘੂਰ ਕੇ ਕਹਿਣਾ ਪੈਂਦਾ ਕੀ ਗੱਲ ਸੁਣਿਆ ਨਹੀਂ। ਸੁਣ ਗੁਰੂ ਤੇ ਉਪਦੇਸ਼ ਦੇ ਰਿਹਾ ਹੈ, ਸੁਣਦੇ ਕਿੰਨੇ ਕੁ ਆ ਜਿਹੜੇ ਸੁਣ ਲੈਂਦੇ ਨੇ ਨਾ, ਫਿਰ ਉਹਨਾਂ ਦੀ ਅਵਸਥਾ ਹੈ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜਿਹੜੇ ਸੁਣਨਗੇ, ਜੋ ਕੰਨਾਂ ਨਾਲ ਸੁਣਦਾ ਹੈ ਜ਼ਬਾਨ ਤੋਂ ਉਹ ਬੋਲਦਾ ਹੈ, ਤੇ ਜਿਹੜੇ ਕੰਨਾਂ ਨਾਲ ਬਾਣੀ ਸੁਣਦੇ ਨੇ ਉਹਨਾਂ ਦੀ ਜ਼ਬਾਨ ਚੋਂ ਵੀ ਉਹ ਨਾਮ ਦਾ ਪ੍ਰਵਾਹ ਚੱਲਦਾ ਹੈ, ਤੇ ਗੁਰੂ ਨੇ ਕਿਰਪਾ ਕਰਕੇ ਜਦੋਂ ਸ਼ਬਦ ਦੇ ਨਾਲ ਜੋੜਿਆ ਨਾਮ ਸੁਣਾਇਆ ਹੈ।
ਕਰ ਕਰਤਾ ਉਤਰਸ ਪਾਰੰ,
ਕਰਤਾ ਕਰਤਾ ਕਰਦਿਆਂ ਤੂੰ ਤੂੰ ਕਰਤਾ ਤੂੰ ਹੂੰ ਆ ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਾਂ ਤੂੰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਇਹ ਜਿਹੜਾ ਸੰਸਾਰ ਸਮੁੰਦਰ ਸੀ ਬੜੇ ਡੁੱਬ ਗਏ ਸੀ, ਪਰ ਗੁਰੂ ਨੇ ਨਾਮ ਨਾਲ ਜੋੜ ਕੇ ਇਹ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
ਕਹੈ ਕਬੀਰਾ ਸਾਰੰ,
ਤੇ ਭਗਤ ਕਬੀਰ ਜੀ ਇਹ ਸ੍ਰੇਸ਼ਟ ਵਿਚਾਰ ਦੱਸਦੇ ਨੇ। ਗੁਰੂ ਕੀ ਗੋਦ ਵਿੱਚ ਬੈਠੇ ਆ, ਪਾਵਨ ਹੁਕਮਨਾਮੇ ਤੇ ਲੜੀਵਾਰ ਵਿਚਾਰ ਨੂੰ ਸੰਖੇਪ ਰੂਪ ਵਿੱਚ ਸਾਂਝ ਪਾਉਣ ਦਾ ਯਤਨ ਕੀਤਾ। ਗੁਰੂ ਚਰਨਾਂ ਵਿੱਚ ਬੈਠੇ ਆ, ਮਨ ਦੇ ਇਸ਼ਨਾਨ ਦੀ ਗੱਲ ਦਾਤੇ ਨੇ ਕੀਤੀ। ਤਿੰਨ ਇਸ਼ਨਾਨ ਹੁੰਦੇ ਆ, ਚੇਤੇ ਰੱਖ ਲਿਓ, ਇੱਕ ਤਨ ਪਾਣੀ ਨਾਲ ਤੇ ਮਨ ਬਾਣੀ ਨਾਲ ਮਾਂਜਿਆ ਜਾਂਦਾ, ਸਾਫ਼ ਹੁੰਦਾ। ਤੀਜਾ ਇਸ਼ਨਾਨ ਦਾਨ ਹੈ, ਜਿਹੜਾ ਸਮਾਜ ਨੂੰ ਸੋਹਣਾ ਬਣਾਉਂਦਾ ਹੈ। ਤਨ ਨੂੰ ਪਾਣੀ ਨਾਲ ਧੋਈਏ ਤਨ ਸੋਹਣਾ ਬਣਦਾ ਹੈ, ਮਨ ਨੂੰ ਬਾਣੀ ਨਾਲ ਧੋਈਏ ਮਨ ਸੋਹਣਾ ਬਣਦਾ ਹੈ। ਪਰ ਜਦੋਂ ਅਸੀਂ ਦਾਨ ਕਰਦੇ ਹਾਂ ਨਾ, ਸਮਾਜ ਦੇ ਵਿੱਚ ਵੰਡ ਕੇ ਛਕਦੇ ਹਾਂ, ਇਹਦੇ ਨਾਲ ਸਮਾਜ ਸੋਹਣਾ ਬਣਦਾ। ਗੁਰਮੁਖੇ ਤਿੰਨੇ ਇਸ਼ਨਾਨ ਕਰਦਾ ਹੈ, ਤੇ ਇਸ ਢੰਗ ਦੇ ਨਾਲ ਜਿਵੇਂ ਕਮਲ ਪਾਣੀ ਵਿੱਚ ਨਿਰਲੇਪ ਹੈ, ਸਿੱਖ ਬਾਣੀ ਨਾਲ ਸੁਰਤ ਟਿਕਾ ਕਰਕੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਜੋੜ ਕਰਕੇ ਇਹ ਸੰਸਾਰ ਤੋਂ ਪਾਰ ਹੁੰਦਾ। ਇਹ ਸ੍ਰੇਸ਼ਟ ਵਿਚਾਰ ਭਗਤ ਜੀ ਨੇ ਦੱਸੀ ਹੈ, ਸਤਿਗੁਰੂ ਕਿਰਪਾ ਕਰਨ, ਇਸ ਵਿਚਾਰ ਨੂੰ ਜੀਵਨ ਦਾ ਆਧਾਰ ਬਣਾਈਏ। ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ, ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਬਕਤੈ ਬਕ ਸ਼ਬਦ ਸੁਣਾਇਆ, ਸੁਣ ਤੈ ਸੁਣ ਮਨ ਵਸਾਇਆ, ਕਰ ਕਰਤਾ ਉਤਰਸ ਪਾਰੰ, ਕਹਿ ਕਬੀਰਾ ਸਾਰੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।